गुर प्यार है हर शिविया गुर धन गुर धनो गुर हर मार्ग दशया गुर पुन वद पुनो जो गुर सिख गुर सेवन दे से पुन पराणी जन नानक तिन को वारिया सदा सदा कुर्बानी गुरमुख सखी सहेलिया से आप हर पाइया हर दरगाह तैनाइया हर आप गल लाइया जो गुरमुख नाम ते आएंगे तिन दर्शन दीजे हम तिन के चरण पखाल दे तूड़ कोल कोल पीजे पान सुपारी खातिया मुख बीड़िया लाइया हर हर कदे न चेते जन पकड़ चलाइया जिन हर नामा हर चेते आखिर गए उड़तारे तिन जम लेर न आ गई गुर सिख गुर प्यारे हर का नाम निधान है कोई गुरमुख जाने नानक जिन सतगुर पेटिया रंग रलिया मारे सतगुर दाता आखी है तुझ करे पसाओ हाँ गुर वितों सदवारिया जिन दितड़ा नाओ सो तन गुरु साबात है गुरदे सनेहा हाँ वेख वेख गुरु विद सेवा गुर सतगुर देखा गुर रचना अमृत बोलती हर नाम सुहावी जिन सुन सिखा गुर मन्या इना कुक सब जावी हर का मार्ग आखी है कौ कित बिट जाइए हर हर तेरा नाम है हर खर्च लै जाइए जिन गुरमुख हर आराध्या से शाह वध दाने हो सतगुर को सदवारिया गुर बचन समाने तू ठाकुर तू साहेबो तू है मेरा मीरा तुद भावे तेरी बंदगी तू गुणी गहीरा आपे हर इक रंग है आपे बहुरंगी जो तिस भावा नानका सारी गल चंगी आते हर इक रंग है आते दो रंगी जो तिस भावा नानका सारी गल चंगी वाहगुरु जी का खालसा वाहगुरु जी की फतह। परम सम्मान योग दातार सतगुरु सर्व श्री गुरु ग्रंथ साहिब सच्चे पातशाह महाराज जी की पावन पवित्र हजूरी अंदर सुभाईमान खोए बैठे गुरु सवारे सत संगी जनो आप जी ने प्रभात वेले दे सजे हुए दीवान विच अमृत वचना दा कीर्तन गुरु सवारियां पासों सरवन कीता है। अज जो अमृत वेले सहज तक गुरु ग्रंथ साहिब जी ने हुक्म रूप विच सानू शब्द बख्शिश कीता है ये अमृत वचन गुरु रामदास महाराज जी दे उच्चारण कीते हुए गुरु ग्रंथ साहिब जी का राग लंग है अंक 725 ते ये शब्द प्रारंभ हुंदा है। 726 अंक पे इस पवित्र शब्द की संपूर्णता है। इस शब्द के 22 अंक ने आओ ये केवल आप आखिरी अर्थी तकरीबन वा सकेंगे इस समय विच। करो कृपा जितने भी साहब जी की चरण शरण विच इकत्र हुए हो अरदास करिए कि धन गुरु रामदास कृपालु जी आप कृपा करके विच वरतो और अपने अमृत बचना की विचार प्रेम भावना नाल आप ही कृपा करके करा लवो बख्शो असीस और उच्चारण करो जी सतनाम श्री वाहे गुरु जी। करो कृपा फिर उच्चारण करो जी सतनाम श्री वाहे गुरु जी। इस पवित्र शब्द के अंदर एक रहाओ की तुक है। यूं कह लिए रहाओ की तुक इस शब्द का केंद्री पाल है। यह वचन ने आए मिल गुर सिख आए मिल इसका अर्थ है गुरु के सिख तू मेनू आ के मिल तेरा मिलाप मेनू हो जाए। गुर सिख आए मिल गुर सिख आए मिल ते नाल कहने तू मेरे गुरु के प्यारे हे मेरे गुरु के प्यारे सिखा तू आ के मेनू मिल इन्नी कुतो के रहाओ दी। इहदा मतलब कि गुरु साहिब का जिहड़ा प्यारा सिख है उहदा मिलाप भी हासिल करन दे लई गुरु चरणा विच अरदास करनी पैंदी है। एवें गुरु के सिख का मिलाप नहीं भी हुंदा। असीं सिख शब्द की कीमत नूं कदी समझिए। देखो सब तो वड्डे भाग गुरु के सिख दे मन्ने ने भावा अज असी शब्द भगत भी कई नाल जोड़ने आ संत शब्द भी वरतिया जांदा है गुरमुख ते साध शब्द भी वरते जांदे ने पर जदों धन गुरु ग्रंथ साहिब जी दी अमृत बाणी पढ़ने आ ते साहिब ने उन्हां नूं इह नहीं कहा कि भगत माड़ा है संत माड़ा है साध चंगा नहीं गुरमुख माड़ा है नहीं शब्द वरते ने धन धन भाग तिन्ना भगत जना जो हर नामा हर मुख कहत्या। सिर्फ इस तुक ते अर्ज करनी है ते फिर अगे आपां आखरी अर्थ शब्द दे करांगे ते आए मिल गुर सिख आए मिल तू मेरे गुरु के प्यारे उत्थे हजूर फरमाउंदे ने कि धन धन भाग तिन्ना भगत जना जो हर नामा हर मुख कहत्या कि उन्हां गुरमुखां उन्हां भगतां दे भाग वड्डे ने धनता योग ने जेड़े अपने मुख तो हरी हरी कहंदे धन धन भाग तिन्ना भगत जना जो हर नामा हर मुख कहत्या धन धन भाग तिन्ना संत जना जो हर जस सरवनी सुनत्या। उन्हां संतां दे भाग भी चंगे ने जी जेड़े अपने कन्नां नाल खरी जस सुनदे ने धन धन भाग तिन्ना साध जना हर कीर्तन गाए गुरी जन बनत्या जिन्हां ने परमात्मा दा कीर्तन शिव तो सलाह कीती उन्हां साध जना दे भाग भी चंगे ने। कहन लगे धन धन भाग तिन्ना गुरमुख गुरमुखां उन्हां दे गुरमुखां दे भाग भी चंगे ने जो गुर सिख लै मन जिणत्या जिन्हां ने गुरु की सिख्या लै के अपने मन नूं जित लिया है पर नाल इक वचन कीता सब तो वड्डे भाग गुर सिखां के जो गुर चरनी सिख परत्या। जिहड़ा सिख अपने आप नूं पूरी तरह गुरु के चरणां विच समर्पित कर चुका है गुरु के सिखो उस सिख दे पाग सब तो वड्डे सब तो वड्डे पाग गुर सिखा के जो गुर चरनी सिख पर गया फिर देखो सिख ते गुरु दा आपस विच नाता कैसा है सिख दी उपमा गुरु ग्रंथ साहिब ने बड़ी की थी पर शर्त केवल बाहर दा सिख ना होवे ओ सिखी ओने जिंदगी विच कमाई होवे जो उसने गुरु ने नु बिल्ड कराई साहिब गुरु ग्रंथ साहिब दे अमृत वचना विच असी सुखमनी साहिब दे जदों 18वीं अष्टपदी पढ़ने ते उसका श्लोक जो है ओ सतगुरु जी दी उपमा सतगुरु की व्याख्या है ਅਸੀਂ ਪੜ੍ਹਨੇ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਦੇਖੋ ਤੇ ਸਤਿਗੁਰੂ ਤੇ ਸਿੱਖ ਦੋਨਾਂ ਦੀ ਗੱਲ ਸ਼ਲੋਕ ਵਿਚ ਕੀਤੀ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਹਿ ਸੰਗ ਸਿੱਖ ਉਧਰ ਹੈ ਨਾਨਕ ਹਰ ਗੁਣ ਗਾਓ ਉਸ ਗੁਰੂ ਦੇ ਚਰਨਾਂ ਵਿਚ ਰਿਹਾ ਸਿੱਖ ਦਾ ਪਾਰ ਉਤਾਰਾ ਹੋ ਜਾਂਦਾ ਮਹਾਰਾਜ ਇਹ ਕਿਹੜਾ ਗੁਰਸਿੱਖ ਹੈ ਜਿਹਦੇ ਬਾਰੇ ਆਪ ਜੀ ਕਹਿ ਰਹੇ ਹੋ ਕਿ ਗੁਰੂ ਕੇ ਸਿੱਖ ਤੋਂ ਆ ਕੇ ਮਿਲ ਉੱਥੇ ਫਿਰ ਹਜ਼ੂਰ ਨੇ ਬਚਨ ਕੀਤੇ ਨੇ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਐਸਾ ਗੁਰਸਿੱਖ ਸਾਨੂੰ ਮਿਲੇ ਜਿਹਨੂੰ ਪ੍ਰਤਪਾਲਣਾ ਗੁਰੂ ਦੀ ਮਿਲਦੀ ਹੋਵੇ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਕੀ ਰਹਿ ਗੁਰ ਬਚਨੀ ਕਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਖਾਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਜਿਹੜਾ ਵਡਭਾਗੀ ਹੈ ਉਹਨੂੰ ਕਹਿੰਦੇ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਜਿਹਦੀ ਦੁਰਮਤ ਨਾਸ਼ ਹੋ ਗਈ ਜਿਹਦੇ ਬੰਧਨ ਕੱਟੇ ਗਏ ਜਿਹਨੂੰ ਨਾਮ ਦੇ ਖਜ਼ਾਨੇ ਮਿਲ ਗਏ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਾਲਤ ਪਲਕ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਭਾਰੇ ਜਿਹਨੂੰ ਜਿੰਦ ਨਾਲ ਗੁਰੂ ਸਾਂਭਦਾ ਹੋਵੇ ਇਹੋ ਜਿਹਾ ਸਿੱਖ ਨੂੰ ਕਹਿ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਹੁਣ ਤੱਕੋ ਕਿ ਸਿੱਖ ਗੁਰੂ ਨੂੰ ਕਿੰਨਾ ਕੁ ਪਿਆਰਾ ਲੱਗਦਾ ਹੈ ਚੇਤੇ ਰੱਖੋ ਸਿੱਖ ਤੋਂ ਵੱਡਾ ਨਾਤਾ ਕੋਈ ਨਹੀਂ ਜੇ ਸਿੱਖੀ ਦਾ ਨਾਤਾ ਸਭ ਤੋਂ ਵੱਡਾ ਹੈ ਬਾਕੀ ਜਿਹੜੇ ਨਾਤੇ ਨੇ ਇਹ ਤਿੜਕ ਜਾਂਦੇ ਨੇ ਡਿੱਗ ਪੈਂਦੇ ਨੇ ਪਰ ਸਿੱਖੀ ਦਾ ਨਾਤਾ ਬੜਾ ਪਵਿੱਤਰ ਹੈ ਕਦੀ ਦੇਖੋ ਸਿੱਖ ਤੇ ਗੁਰੂ ਦੀ ਆਪਸੀ ਸਾਂਝ ਕਿੰਨੀ ਗੁਰੂ ਰਾਮਦਾਸ ਜੀ ਦੇ ਦੋ ਬਚਨ ਆਉਂਦੇ ਨੇ ਮੈਂ ਉਹ ਜ਼ਰੂਰ ਆਪ ਜੀ ਦੇ ਸਮਕਸ ਰੱਖਣੇ ਚਾਹੁੰਦਾ ਗੁਰੂ ਰਾਮਦਾਸ ਕਹਿੰਦੇ ਸਿੱਖ ਤੇ ਗੁਰੂ ਦਾ ਨਾਤਾ ਇਸ ਤਰ੍ਹਾਂ ਹੈ ਜਿਵੇਂ ਮਾਂ ਤੇ ਪੁੱਤਰ ਦਾ ਆਪਸ ਵਿੱਚ ਰਿਸ਼ਤਾ ਹੈ ਹਜ਼ੂਰ ਨੇ ਉੱਥੇ ਪ੍ਰਮਾਣ ਦਿੱਤਾ ਹੈ ਕਿੰਨੇ ਕਦੇ ਤੱਕੋ ਕਿ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਾਲਦੀ ਤੇ ਯਤਨ ਕਰਦੀ ਹੈ ਬੱਚੇ ਨੂੰ ਆਪਣੀ ਨਜ਼ਰ ਦੇ ਸਾਹਮਣੇ ਪਾਲੇ ਭੁੱਖ ਲੱਗੇ ਬੱਚੇ ਨੂੰ ਤੇ ਮਾਂ ਨੂੰ ਫਿਕਰ ਹੈ ਆਪ ਭੁੱਖੀ ਰਹਿ ਕੇ ਵੀ ਬੱਚੇ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ ਆਪ ਸਰਦੀ ਵਿੱਚ ਕੰਬਦੀ ਹੋਵੇਗੀ ਪਰ ਆਪਣੇ ਬੱਚੇ ਨੂੰ ਆਪਣੀ ਗੋਦੀ ਦਾ ਖਿੱਚ ਦਾ ਨਿੱਘ ਦੇਵੇਗੀ ਆਪ ਸਾਰੀ ਰਾਤ ਪਸੀਨੇ ਵਿੱਚ ਭਿੱਜੀ ਰਹੇਗੀ ਤੇ ਬੱਚੇ ਨੂੰ ਸਾਰੀ ਰਾਤ ਜਾਗ ਕੇ ਪੱਖਾ ਚੱਲਦੀ ਰਹਿੰਦੀ ਸੀ ਆਪ ਉਹ ਤਨ ਦੇ ਉੱਤੇ ਲੀਰਾਂ ਪਾਈ ਫਿਰੇਗੀ ਪਰ ਆਪਣੇ ਬੱਚੇ ਨੂੰ ਸੋਹਣੇ ਤੋਂ ਸੋਹਣਾ ਬਸਤਰ ਦੇਵੇਗੀ ਆਪ ਉਹ ਦੁਨੀਆਂ ਦੇ ਦੁੱਖਾਂ ਡਾਏਗੀ ਪਰ ਇੱਕ ਗੱਲ ਕਹੇਗੀ ਮੇਰੇ ਬੱਚੇ ਦੀ ਜ਼ਿੰਦਗੀ ਵਿੱਚ ਦੁੱਖ ਨਾ ਵੀ ਉਹਨੂੰ ਸੁੱਖ ਮਿਲੇ ਗੁਰੂ ਸਾਹਿਬ ਕਹਿੰਦੇ ਸਿੱਖਾ ਦੇਖ ਗੁਰੂ ਦਾ ਤੇਰੇ ਨਾਲ ਇੰਨਾ ਪਿਆਰ ਹੀ ਕਿ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਆਪਣੀ ਨਜ਼ਰ ਵਿੱਚ ਪਾਲਦੀ ਹੈ ਆਪਣੇ ਤੇ ਝੋਲੀ ਵਿੱਚ ਦੁੱਖ ਪਾ ਕੇ ਉਹਦੇ ਸੁੱਖਾਂ ਦੀ ਜਾਚਨਾ ਕਰਦੀ ਪਈ ਹੈ ਸੱਚ ਜਾਣੀ ਸਿੱਖ ਨੂੰ ਗੁਰੂ ਆਪਣੀ ਨਜ਼ਰ ਵਿੱਚ ਪਾਲਦਾ ਹੈ ਜਿਵੇਂ ਮਾਂ ਬਾਹਰ ਅੰਦਰ ਆਉਂਦੀ ਹੈ ਪੁੱਤਰ ਦੀ ਰੋਟੀ ਦਾ ਖਿਆਲ ਰੱਖਦੀ ਹੈ ਕਦੀ ਗੁਰੂ ਕੇ ਸਿੱਖੋ ਭੁੱਲਿਓ ਨਾ ਇਸੇ ਤਰ੍ਹਾਂ ਗੁਰੂ ਆਪਣੇ ਸਿੱਖ ਦੀ ਸੰਭਾਲ ਕਰਦਾ ਹੈ ਐਵੇਂ ਨੀ ਕਿਹਾ ਕਿ ਗੁਰਸਿੱਖ ਤੂੰ ਆ ਮਿਲ ਹਜ਼ੂਰ ਨੇ ਬਾਣੀ ਵਿੱਚ ਬਚਨ ਕਹੇ ਨੇ ਆਪਾਂ ਪੜ੍ਹਨੇ ਜਿਉਂ ਜਨਨੀ ਸੁੱਤ ਜਨ ਪਾਲਤੀ ਜਨ ਦਰ ਤੇ ਜਨਮ ਦੇ ਕੇ ਕਿਉਂ ਜੇ ਸਿੱਖ ਨੂੰ ਕਹਿ ਤੇ ਮੈਨੂੰ ਆ ਕੇ ਮਿਲ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ प्यारे जो जननी सुत जन पालती राख है नदर मजार अंतर बार दे गारात खिन खिन पोचार जो सतगुर गुरसिख राख ता ऐसे गुरसिख नू कह के मेनू आते मिल जिनू गुरु अपने बच्चे की तरह पालदा होवे। गुरमुखो देखो फिर सिख विच गुरु वरतदा किवें होवे करनी वाला। मैं गुरु रामदास जी की एक उदाहरण अर्ज करना। साहब गुरु अमरदास गोइंदवाल साहब की धरती ते ने तवारीख ने इतिहास ने एक वचन कहा। भाई जेठा जी लाहौर गए ने एक बार उदो गोइंदवाल साहब की धरती ते गुरु अमरदास जी के चरणा विच कृपा मान चुके ने। भाई जेठा जी जो लाहौर तो तुरे ने ते उन्होंने बेमौसमे अंब खरीद रहे थे ते मन विच ख्याल आया कि यह अंब धन गुरु अमरदास जी के चरणा विच भेट करांगा। वो छकन गए जो इन्हों अंबा के रस नूसन गए तो धन गुरु अमरदास जी की खुशी मेनु मिलेगी। तो सच जानो जो गुरु जी इना प्यार करते ने तो सिख दे अंदर भी एक गल लुकी है कि मेरा घर भावे बाद विच बने पहला मेरी गुरु का घर बनना चाहिदा है। यही कारण मैं सोचना वा कि भावे किसी 15-20 घर ही बैठे होण देश प्रदेश विच भावे वह आप ता किराए ते रहिंदे होण पर उन्हां दी एक इच्छा होगी कि इस थां ते मेरे गुरु का घर पहला बनना चाहिदा है। देखो सिख दी भावना है आप भावे ओदे घर इन्ने बस्तर कीमती ना होण पर गुरु ने कीमती तो कीमती बस्तर वो भेट करता है। गुरु रामदास जी दे चित विच आया भाई जेठा जी दे चित विच आया कि असीं बाबा अमरदास जी ले एक कीमती अंब मैं खरीद के ले जावां इहदा रस वो चूसण गए। रस्ते विच आउंदिआं थोड़ी जी गर्मी ज्यादा होण करके अंब ज्यादा पक गए सन इन्हों का रस अपने आप अचनचेत चोन लगा। देखियो सिख के दे अंदर गुरु वरत जा जी गुरसिखो जिहड़ा अंदर गुरु नाल जुड़े है जद देखिया भी अंब का रस एक टपकन लगा है हुण भाई जेठा जी दे चित विच आया भी लैके चलिया गुरु अमरदास लई ते रस्ते विच इहदा रस जिहड़ा अंब का बाहर निकलन लगा है। कहिंदे उस वेले भाई जेठा जी ने गुरु अमरदास जी का ध्यान टिका के मेरी बेनती समझियो मैं एक दो उदाहरण देनिया ने। बाबा अमरदास जी का ध्यान टिका के तवारी कहती है कि उस वेले उस अंब के रस नू चूस लिया उस अंब का रस जां इउं कह लो वह अंब छक लिया। ते जो तुरे ने मन विच एक फिर गल आई मना कि असल विच लैके तां गुरु जी ने चलिया सा पता नहीं जे कि सतगुरु तक पहुंच जाता तो कि आनंद बनना सी। रस्ते मेनु चूसना पै गया कहने गोइंदवाल साहब की धरती ते गए ते इनू कली सास ही नहीं मैं आप जी दे सामने धन गुरु ग्रंथ साहब के चरणा विच एक प्रमाण भी अर्ज करना कि सिख अंदर गुरु किवें वरतदा है। जदों कहने उत्थे आप पहुंचे गोइंदवाल साहब की धरती ते मन विच इको सी जे किते ए अंब धन गुरु अमरदास छक दे ते किन्ना चंगा हुंदा। अजे भाई जेठा जी पहुंचे ने मत्थे टेकिया ते गुरु अमरदास जी कहिंदे भाई जेठा जी अंब बड़ा स्वादी सी। देखो अगे भी बड़े छके ने जर जेड़ा रस अज चूसिया है ना जेड़ा अंब का रस अज माणे है ये कदी नहीं मिलिया। देखो सिख अंब पिया खांदा है गुरु तक पहुंच गए आप कहेंगे जी ए किवें हो सकता है। देखो गुरु ग्रंथ साहिब विच इक तोक हुंदी है कह लगे माता प्रीत करे पुत खाए। देखो सिख अंदर गुरु वरत है मां खुश हुंदी जो पुत्र दे मुंह च कुछ पैंदा माता प्रीत करे पुत खाए मीने प्रीत भई जल लाए सतगुर प्रीत गुर सिख मुख पाए। कि गुरु ग्रंथ साहिब के पवित्र बचन नूं मानदे ने कहिंदे सतगुरु की उदो संतुष्टि हो जाती है जदों उहदे सिख नूं कोई प्रशादा छका दिंदा होवे सिख कहिंदे असल विच उदो अंदर बैठा गुरु इन्ना खुश हुंदा कि गुरसिखां अंदर सतगुरु वरता है। ਸਿੱਖ ਵਿੱਚ ਗੁਰੂ ਆਪ ਵਰਗਾ ਕਹਿਣ ਲੱਗੇ ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਭਈ ਜਲ ਲਾਏ ਸਤਿਗੁਰ ਪ੍ਰੀਤ ਗੁਰ ਸਿੱਖ ਮੁੱਖ ਪਾਏ। ਦੂਸਰਾ ਪ੍ਰਮਾਣ ਮੈਂ ਇਤਿਹਾਸ ਵਿੱਚੋਂ ਬੇਨਤੀ ਕਰਾਂ, ਇੱਕ ਤਾਂ ਅੰਬ ਵਾਲੀ ਇਹ ਘਟਨਾ ਹੈ। ਦੇਖੋ ਸਿੱਖ ਦਾ ਸਤਿਕਾਰ ਕਰੀਏ, ਮੈਂ ਕਹਿੰਦਾ ਜੇ ਕਿਤੇ ਸਿੱਖ ਨਾਰਾਜ਼ ਹੋ ਜਾਏ ਨਾ ਤੇ ਜਿਤਨਾ ਮਰਜ਼ੀ ਕੋਈ ਯਤਨ ਕਰ ਲੈ ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ। ਜਿੰਨਾ ਮਰਜ਼ੀ ਕੋਈ ਯਤਨ ਕਰੇ, ਜੇ ਸਿੱਖ ਦੀ ਨਾਰਾਜ਼ਗੀ ਕਿਤੇ ਪੂਰਨ ਸਿੱਖ ਹੋਵੇ ਉਹ ਤਾਂ ਬਾਹਰ ਖਲੋਤੇ ਕਹਿ ਜਾਂਦਾ ਹੈ ਮੇਰੇ ਗੁਰੂ ਅਰਜਨ ਦੇਵ ਜੀ ਤੇਰੇ ਬੱਚੇ ਨੂੰ ਧੱਕੇ ਮਾਰਨ ਵਾਲਿਆਂ ਦੇ ਆਗੇ ਕਦੀ ਨੀ ਪਕਣੇ ਚਾਹੀਦੇ। ਇੱਕ ਸਿੱਖ ਬਾਹਰ ਖਲੋਤੇ ਨੇ ਹੋਕਾ ਦੇ ਦਿੱਤਾ ਹੈ ਤੇ ਦੇਖੋ ਕਿ ਉਹ ਆਵੇ ਪੱਕੇ ਨੇ। ਮੈਂ ਸਿਰਫ ਇੱਕ ਬੇਨਤੀ ਹੋਰ ਕਰਕੇ ਸ਼ਬਦ ਦੇ ਵਿਸ਼ੇ ਵੱਲ ਆਉਣਾ ਕਿ ਸਿੱਖ ਅੰਦਰ ਗੁਰੂ ਆਪ ਵਰਤਦਾ ਪਿਆ। ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੀ ਧਰਤੀ ਤੇ ਗਏ ਨੇ, ਉੱਥੇ ਹਜ਼ੂਰ ਨੇ ਅਨੇਕਾਂ ਸਿੱਖਾਂ ਨੂੰ ਨਵਾਜਿਆ ਹੈ। ਤੇ ਜਦੋਂ ਅਸੀਂ ਪੜ੍ਹਨੇ ਆ ਇਤਿਹਾਸ ਦੇ ਪੰਨੇ ਤੇ ਇੱਕ ਗੁਰੂ ਕਾ ਸਿੱਖ ਉਹਨੇ ਥੋੜਾ ਜਿਹਾ ਅਸਥਾਨ ਬਣਾਇਆ ਕਿ ਉਹਦੇ ਘਰ ਦੇ ਵਿੱਚ ਆਉਂਦੇ ਜਾਂਦੇ ਸੰਗਤ ਰੁਕਦੀ ਹੈ। ਅੱਜ ਉਹਦੇ ਘਰ ਦੇ ਅੰਦਰ ਸਿੱਖ ਰੁਕਿਆ ਇੱਕ, ਉਹਨੇ ਭਾਂਡਾ ਭਰਿਆ ਸ਼ਹਿਦ ਦਾ ਤੇ ਛੋਟੀ ਮੱਖੀ ਦਾ ਸ਼ਹਿਦ ਜਿਹੜਾ ਉਸਦਾ ਭਾਂਡਾ ਭਰ ਕੇ ਉਹਨਾਂ ਲਿਆਂਦਾ ਤੇ ਉਹਦੇ ਘਰ ਉਹ ਟਿਕਿਆ ਤੇ ਰਾਤ ਨੂੰ ਉਸ ਗੁਰਸਿੱਖ ਨੇ ਪੁੱਛ ਲਿਆ ਕਿ ਇਸ ਭਾਂਡੇ ਵਿੱਚ ਕੀ। ਕਹਿਣ ਲੱਗਾ ਇਹਦੇ ਵਿੱਚ ਕੀਮਤੀ ਸ਼ਹਿਦ ਹੈ। ਤੇ ਸਿੱਖ ਕਹਿੰਦਾ ਮੇਰਾ ਸਰੀਰ ਠੀਕ ਨਹੀਂ, ਕਈ ਕਹਿੰਦੇ ਨੇ ਜ਼ਖਮ, ਕਹਿੰਦਾ ਮੇਰਾ ਗਲਾ ਠੀਕ ਨਹੀਂ, ਤੂੰ ਕਿਰਪਾ ਕਰ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ, ਮੈਨੂੰ ਇਹਦੇ ਨਾਲ ਸ਼ਹਿਦ ਆਰਾਮ ਮਿਲ ਜਾਏ। ਕਹਿੰਦੇ ਉਸਨੇ ਇੱਕੋ ਗੱਲ ਕਹੀ, ਕਹਿੰਦਾ ਇਹ ਸ਼ਹਿਦ ਗੁਰੂ ਜੀ ਲਈ ਹੈ, ਇਹ ਭਾਈ ਕੱਟੂ ਸੀ ਜਿਹਨੇ ਸ਼ਹਿਦ ਮੰਗਿਆ ਸੀ, ਕਹਿੰਦਾ ਮੈਨੂੰ ਥੋੜਾ ਜਿਹਾ ਸ਼ਹਿਦ ਦੇ ਦੇ। ਤੇ ਸ਼ਹਿਦ ਜਿਹਨੇ ਇਕੱਤਰ ਕੀਤਾ ਕਹਿੰਦਾ ਤੇਰੇ ਲਈ ਨਹੀਂ ਗੁਰੂ ਲਈ ਹੈ। ਉਹ ਕਹਿੰਦਾ ਗੁਰੂ ਜੀ ਤੇਰੇ ਤੇ ਖੁਸ਼ ਹੋ ਜਾਣਗੇ, ਮੈਂ ਰਾਤ ਆਰਾਮ ਨਾਲ ਪੈ ਜਾਗਾ। ਉਸਨੇ ਇਨਕਾਰ ਕਰ ਦਿੱਤਾ ਜੀ ਦਿੱਤਾ ਨਹੀਂ। ਜਦੋਂ ਕਹਿੰਦੇ ਨੇ ਕਿ ਉਹ ਗਿਆ ਚਲਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਸ਼ਹਿਦ ਰੱਖਿਆ, ਹਜ਼ੂਰ ਇੰਨੇ ਖੁਸ਼ ਨਹੀਂ ਹੋਏ। ਉਹਨੇ ਬੇਨਤੀ ਕੀਤੀ, ਮਹਾਰਾਜ ਇਹ ਸ਼ਹਿਦ ਮੈਂ ਆਪ ਜੀ ਦੇ ਲਈ ਬਹੁਤ ਮਿਹਨਤ ਨਾਲ ਇਕੱਤਰ ਕਰਕੇ ਲਿਆਇਆ। ਦਾਤਾ ਜੀ ਕਿਹਨੇ ਕੱਪੜੇ ਚੁੱਕ, ਜਦੋਂ ਸ਼ਹਿਦ ਦਾ ਉੱਤੋਂ ਕੱਪੜਾ ਭਾਂਡੇ ਜੋ ਚੁੱਕਿਆ ਤੇ ਵਿੱਚ ਕਿਰਮ ਪੈ ਚੱਲ ਗਏ, ਕੀੜੇ ਚੱਲਣ ਪਏ। ਉਸ ਵੇਲੇ ਹਜ਼ੂਰ ਨੇ ਇੱਕ ਬਚਨ ਕਿਹਾ ਸੀ, ਇਹ ਕਹਿੰਦਾ ਮਹਾਰਾਜ ਇਹ ਤੁਹਾਡੇ ਲਈ ਸੀ ਤੇ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਜਦੋਂ ਦੋ ਬੂੰਦਾਂ ਰਾਤ ਤਰਲੇ ਕਰਕੇ ਮੰਗਦਾ ਤਾਂ ਉਦੋਂ ਤੇ ਦਿੱਤੀਆਂ ਨੇ, ਹੁਣ ਮੈਂ ਭਰੇ ਹੋਏ ਭਾਂਡੇ ਨੂੰ ਕੀ ਕਰਨਾ ਹੈ। ਪੁੱਛਿਆ ਮਹਾਰਾਜ ਕਿਵੇਂ? ਕਹਿਣ ਲੱਗੇ ਜਦੋਂ ਮੈਂ ਸਿੱਖ ਦੇ ਰੂਪ ਵਿੱਚ ਕਹਿੰਦਾ ਤਾਂ ਮੈਨੂੰ ਥੋੜਾ ਜਿਹਾ ਦੇ ਦੇ ਸ਼ਹਿਦ, ਉਦੋਂ ਤੋਂ ਦਿੱਤਾ ਨਹੀਂ, ਹੁਣ ਇਸ ਭਾਂਡੇ ਨੂੰ ਕੀ ਕਰਨਾ? ਮੇਰੇ ਕਹਿਣ ਤੋਂ ਮੁਰਾਦ ਇਹ ਵੀ ਗੁਰੂ ਕੇ ਸਿੱਖੋ ਕਰਨੀ ਵਾਲੇ ਸਿੱਖ ਵਿੱਚ ਆਪ ਗੁਰੂ ਵਰਤਦਾ ਜੇ। ਤਾਂ ਹੀ ਭਾਈ ਗੁਰਦਾਸ ਨੇ ਸ਼ਬਦ ਕਹਿ ਸਨ, ਬਲਿਹਾਰੀ ਤਿੰਨਾ ਗੁਰ ਸਿੱਖਾਂ ਜਾਏ ਜਿੰਨਾ ਗੁਰ ਦਰਸ਼ਨ ਦਿੱਤਾ, ਬਲਿਹਾਰੀ ਤਿੰਨਾ ਗੁਰ ਸਿੱਖਾਂ ਪੈਰੀ ਪੈ ਗੁਰ ਸਭਾ ਬਸਿੱਖਾਂ, ਬਲਿਹਾਰੀ ਤਿੰਨਾ ਗੁਰ ਸਿੱਖਾਂ ਗੁਰਮਤ ਬੋਲ ਬੋਲ ਦੇ ਮਿੱਠਾ, ਬਲਿਹਾਰੀ ਤਿੰਨਾ ਗੁਰ ਸਿੱਖਾਂ ਗੁਰ ਸੇਵਾ ਜਾਣਨ ਅਪ੍ਰਿਥਾ, ਬਲਿਹਾਰੀ ਤਿੰਨਾ ਗੁਰ ਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇੱਠਾ, ਬਲਿਹਾਰੀ ਤਿੰਨਾ ਗੁਰ ਸਿੱਖਾਂ ਆਪ ਤਰੇ ਤਾਰੇ ਸਰੀਖਾ ਆਏ ਮਿਲ, ਗੁਰ ਸਿੱਖ ਆਏ ਮਿਲ ਇਸ ਕਰਕੇ ਕਿ ਆਪ ਤਰੇ ਨੇ ਸ੍ਰਿਸ਼ਟੀ ਨੂੰ ਤਾਰ ਦੇ। ਬਲਿਹਾਰੀ ਤਿੰਨਾ ਗੁਰ ਸਿੱਖਾਂ ਆਪ ਤਰੇ ਤਰੇ ਸਰੀਖਾ, ਕਹਿੰਦੇ ਗੁਰਸਿੱਖ ਮਿਲਿਆ ਪਾਪ ਕਣਿਠਾ, ਐਵੇਂ ਨੀ ਕਿਹਾ ਸਾਹਿਬ ਨੇ, ਤਾਂ ਹੀ ਕਿਹਾ ਜੋ ਦਿੱਤਾ ਗੁਰਸਿੱਖ ਨਾਲ ਆਏ ਮਿਲ, ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ, ਜੋ ਦਿੱਤਾ ਗੁਰਸਿੱਖ ਨਾਲ ਇਸ ਨਿਵ ਨਿਵ ਲਾਭੋ ਪਾਏ ਜੀਓ, ਆਖਾ ਬਿਰਖਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ, ਸੋਈ ਦੱਸ ਉਪਦੇਸ਼ਣਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਓ, ਇਹ ਮਨ ਪੈ ਕੂ ਡੇਰ ਤਾਂ ਮੈਂ ਮਾਰਗ ਦੇਵ ਬਤਾਏ ਜੀਓ। ਤੇ ਨਾਲ ਬਚਨ ਕੀਤਾ, ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਏ ਜੀ ਵਿੱਚ ਵਰਗ ਕਰ ਰਿਹਾ, ਇਹ ਮਨ ਤੈ ਕੋ ਦੇਵ ਤਾਂ ਮੈਂ ਮਾਰਗ ਦੇਵ ਬਤਾਏ ਜੀਓ। کہنے لگے خو آیا دوروں چل کے آئے مل گرسکھ آئے مل تو میرے گرو کے پیارے خو آیا دوروں چل کے میں تکی تو شرنائے جیو مینوں ملتا سہی میں سکھا بڑی دوروں آس کر کے آیا میں جے گرسکھ وچ رحمت ہے کبھی تکلو رواسل دی دھرتی تے وی ایک بچن کیا سی پہاڑی راجیاں نے جس دن میرے کلگی والے نے امرت دیا داتا دیا سکھاں تے غریب نوازی کر کے انہاں نوں نوازیا اس ویلے کئیاں کیا سی کہ مہاراج تسی کرپا کرو تھی امرت شکر نوں تیار آ تیرے گھر وچ رہ گئے آ جڑے سکھ کٹھے کیتے نے نیویاں داتا دے انہاں نوں باہر کڈ لے کے نہ میرے گرو نے اس ویلے جڑی گل کہی منہ کو آ کے رکھ دیتا سکھاں بارے شبد بولن والے نوں کہنے لگے دان دیو ان ہی کو پلو اور آن کو دان نہ لازت نیکو اسی پڑھنے صاحب گرو کلگی دھر جی دے بچن دان دیو ان ہی کو پلو اور آن کو دان نہ لازت نیکو آگا پلا ان ہی کو دیو کہنے لگے جدو کتے انہاں نوں دا انہاں نوں رحمت کر کے کوئی دات گرو میرے ملے گی سکھ دی سیوا جڑی ہے ایڈو وڈی سیوا تھی سیو کری ان ہی کی پاوت اور نہ سیر سوہات اور نہ سیر سوہات نہ جی کو دان دیو انہی کو پلو اور آن کو دان نہ لاگت لکھو آگے پلے انہی کو دیو جگ میں جس اور دیو سب لکھو وہ گرہ میں تن تے من تے سر لو تن ہے سب ہی انہی کو آئے مل گرسکھ آئے مل تو میرے گرو کے پیارے اے گرو کے سکھا تو مینو آ کے مل اس شبد نو پھر آرمب کر دینے میں عرض کیتی میرے صاحب تن گرو رام داس سودی سلطان سچی سرکار دا شبد ہے تے اے آرمب ہوندا ہے ہرکیاں کتھا کہانیاں اخری ارسر برد کرنے نے پربو دیاں کتھا کہانیاں گرمیت سنائیاں گرو متر نے مینو اے سنانیاں کیتیاں ہرکیاں کتھا کہانیاں گرمیت سنائیاں بلہاری گر اپنے گر کو بل جائیاں کہنے میں اپنے گرو تو بلہاری ہاں اپنے گرو تو قربان جانا وا تے آئے مل گرسکھ آئے مل تو میرے گرو کے پیارے ہوں ایک گل بڑی ادے وچ ہو رہے بھی پہلیاں تکاں وچ کیا میرے گرو نے کہانیاں سنائیاں میں اپنے گرو تو قربان جانا وا پر راؤ کی تک وچ کہندے نے کہ گرسکھ تو مینوں آ مل اس سبندی وچ عرض کراں کیونکہ گرو نو ملن تو پہلا سکھ دا ملاپ ات ضروری ہے سکھ ملیے تے گرو نال سانجھ پیندی ہے صاحب کہندے نے آ تو گرو کے سکھ مینوں تو آ مل ہر کے گن ہر بھاو دے ہری دے سبت صلاح دے گن سی ہری نو چنگے لگدے اوہ نو پاؤندے نے سے گرو تے پائے کہندے نے اے داتا سانوں پربھو دے گن گرو تو ملے نے جن گر کا پانا منیا کہ جنہ نے میرے گرو دے پانے نو گر سکھا نے منیا تین کم کم جائے کہ تھی کم کم در سے قربان جانے جن ستگر پیارا دیکھا جنہ نے میرے پیارے ستگرو دے درشن کیتے نے اپنے نیترا نال تین کو ہو واری کہ میں اس سکھ تو قربان جدیاں اکھا نے گرو دے درشن کیتے دیکھو شیرے پنجاب نے ایک باری کیا تھی کہ کوئی ایسا سکھ لبے جنہیں گرو کلگی تار جی دے درشن اپنے نیترانا کیتے ہون بابا پریم سنگھ جی خوتی انہوں نے شیر پنجاب دے جیون وچ کتنا دیتی کہنے کہ کوئی ایسا سکھ ہوئے جنہیں میرے گرو کلگی تار جی نو اپنے نیترانا دیکھا ہوئے ایک بزرگ جیدی آربرا سو سال تو اوپر سی وہ شاید تن گرو کلگی دھر جی دے درشن انہیں بچپن وچ اپنے باپ نال کیتے سن سو سال تو زیادہ عمر سی وہ اخیر تے جدو وہ ملیا تے شیر پنجاب نو پتا لگا وہ لے کے آئے پالکی وچ انہیں پھر دسیا میں اپنے نیترا نال گرو کلگی دھر جی دے درشن کیتے نے شیر پنجاب نے اپنی داڑی دے نال اس بزرگ دے چرن تو جڑے ਤੇ ਚਰਨ ਘੁੱਟ ਕੇ ਪਕੜ ਕੇ ਕਹਿੰਦਾ ਉਹ ਗੁਰੂ ਕੇ ਸਿੱਖਾ ਤੂੰ ਧਾਨੇ ਜਿਹੜੇ ਦੀਬਿਆਂ ਨੇ ਮੇਰੇ ਕਲਗੀ ਵਾਲੇ ਦੇ ਦਰਸ਼ਨ ਕੀਤੇ। ਗੁਰੂ ਕੇ ਸਿੱਖੋ ਜਿਹਨੂੰ ਗੁਰੂ ਦੇ ਦੀਦਾਰ ਹੋ ਗਏ, ਜਿਹੜਾ ਅੱਜ ਵੀ ਗੁਰੂ ਸ਼ਬਦ ਦੇ ਦਰਸ਼ਨ ਕਰਦਾ ਹੈ, ਆਪਣੇ ਅੰਤਰ ਆਤਮੇ ਡਿੱਗ ਕੇ ਗੁਰੂ ਦੇ ਦਰਸ਼ਨ ਕਰਦਾ, ਸੱਚ ਜਾਣੋ ਉਸ ਸਿੱਖ ਤੋਂ ਉੱਤਮ ਹੋਰ ਕੋਈ ਜਿਹਨੇ ਗੁਰੂ ਨੂੰ ਦੇਖ ਲਿਆ। ਹਜ਼ੂਰ ਦੀ ਕਿਰਪਾ ਤਾਂ ਕਰਦੇ ਨੇ ਕਿ ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕੋ ਹੋ ਬਾਰੀ, ਤਿੰਨ ਮੈਂ ਉਹਨਾਂ ਤੋਂ ਕੁਰਬਾਨ ਜਾਣਾ। ਪਰ ਜਿਨ ਗੁਰਕੀ ਕੀਤੀ ਚਾਕਰੀ, ਜਿਨ੍ਹਾਂ ਨੇ ਮੇਰੇ ਸਤਿਗੁਰੂ ਦੀ ਨੌਕਰੀ ਕੀਤੀ, ਚਾਕਰੀ ਕੀਤੀ, ਤੇ ਚਾਕਰੀ ਵੱਧਾ ਚੱਟੀ ਨਹੀਂ ਕੀਤੀ, ਚਾਕਰੀ ਐਵੇਂ ਅਹਿਸਾਨ ਨਹੀਂ ਕੀਤਾ। ਚਾਕਰੀ ਕਿਵੇਂ ਕੀਤੀ ਹੈ ਕਿ ਚਾਕਰ ਲੱਗੇ ਚਾਕਰੀ ਜੇ ਚੱਲੇ ਖਤਮ ਹੈ ਭਾਏ, ਗੁਰਮਤ ਕਿਸਨੂੰ ਅਗਲੀ ਉਹ ਵਜੋ ਤੇ ਦੂਣਾ ਖਾਏ। ਕਿਉਂ ਜੀ ਚਾਕਰੀ ਕੀਤੀ, ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਜਿਹਨੇ ਇਹੋ ਜੀ ਚਾਕਰੀ ਕੀਤੀ ਸਹਿਜ ਕਿਨ ਜਿਨ ਗੁਰਕੀ ਕੀਤੀ ਚਾਕਰੀ ਤਿੰਨ ਸਤ ਬਲਿਹਾਰੀ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਣਾ ਜਿਹੜੇ ਗੁਰੂ ਕੇ ਚਾਕਰ। ਕਹਿਣ ਲੱਗੇ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਆਰਾ। ਹੇ ਪ੍ਰਭੂ ਜੀ ਤੇਰਾ ਨਾਮ ਹੈ ਜਿਹੜਾ ਸਾਡੇ ਦੁੱਖ ਦੂਰ ਕਰਦਾ ਹੈ। ਤਾਂ ਹੀ ਸਾਹਿਬ ਨੇ ਕਿਹਾ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ। ਗੁਰ ਸੇਵਾ ਤੇ ਪਾਈ ਹੈ, ਗੁਰੂ ਕੀ ਸੇਵਾ ਤੋਂ ਇਹ ਨਾਮ ਮਿਲਦਾ। ਗੁਰਮੁਖ ਨਿਸਤਾਰਾ, ਗੁਰੂ ਦੇ ਸਨਮੁਖ ਹੋ ਕੇ ਬੰਦੇ ਦਾ ਪਾਰ ਉਤਾਰਾ ਹੁੰਦਾ। ਜੋ ਹਰ ਨਾਮ ਧਿਆਏ ਤੇ ਜਨ ਪਰਵਾਨਾ, ਜਿਹੜੇ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਨੇ ਉਹ ਜਨ ਮਾਲਕ ਦੀ ਦਰਗਾਹ ਵਿਚ ਪ੍ਰਵਾਨ ਹੁੰਦੇ ਨੇ। ਸਾਹਿਬ ਕਹਿੰਦੇ ਤਿੰਨ ਵਿੱਚੋਂ ਨਾਨਕ ਵਾਰਿਆ, ਜਿਹੜੇ ਪ੍ਰਵਾਨ ਹੋ ਗਏ ਨੇ ਮੈਂ ਉਹਨਾਂ ਤੋਂ। ਗੁਰੂ ਰਾਮਦਾਸ ਕਹਿੰਦੇ ਵਿੱਚੋਂ ਡਰ ਕੇ ਉਹਨਾਂ ਤੋਂ ਵਾਰਿਆ, ਡਰ ਕੇ ਕੁਰਬਾਨ ਜਾਣਾ, ਸਦਾ ਸਦਾ ਕੁਰਬਾਨਾ, ਕੁਰਬਾਨ ਜਾਵਾ ਇਹੋ ਜਿਹੇ ਗੁਰਸਿੱਖਾਂ ਤੋਂ ਜਿਹੜੇ ਨਾਮ ਧਿਆ ਕੇ ਪ੍ਰਵਾਨ ਹੋ ਗਏ। ਕਹਿਣ ਲੱਗੇ ਸਾਹਰ ਤੇਰੀ ਉਸਤ ਹੈ ਜੋ ਹਰ ਪ੍ਰਭਾਵ ਹੈ, ਹੇ ਪ੍ਰਭੂ ਉਹ ਹੀ ਤੇਰੀ ਸਿਵਤ ਸਲਾਹ ਹੈ ਜਿਹੜੀ ਤੈਨੂੰ ਭਾ ਜਾਏ, ਜਿਹੜੀ ਚੰਗੀ ਲੱਗੇ। ਜੋ ਗੁਰਮੁਖ ਪਿਆਰਾ ਸੇਵਦੇ ਤਿੰਨ ਹਰ ਫਲ ਪਾਵੇ, ਜਿਹੜੇ ਗੁਰੂ ਕੇ ਪਿਆਰੇ ਸਨਮੁਖ ਰਹਿਣ ਵਾਲੇ ਪ੍ਰਭੂ ਨੂੰ ਸਿਮਰਦੇ ਨੇ ਉਹਨਾਂ ਨੂੰ ਹਰੀ ਦੇ ਨਾਮ ਰੂਪੀ ਫਲ ਦੀ ਦਾਤ ਮਿਲਦੀ। ਜਿਨ ਹਰ ਖੇਤੀ ਤਿਰਹੜੀ ਤਿੰਨਾ ਜੀ ਪ੍ਰਭ ਨਾਲੇ, ਜਿਨ੍ਹਾਂ ਨੂੰ ਹਰੀ ਦੇ ਚਰਨਾਂ ਨਾਲ ਤਿਰਹੜੀ ਪਿਆਰ ਹੈ, ਉਹਨਾਂ ਦੀ ਜਿੰਦ ਨਾਲ ਪਰਮਾਤਮਾ ਆਪ ਚੱਲਦਾ ਹੈ। ਉਹ ਜਪ ਜਪ ਪਿਆਰਾ ਜੀਵਦੇ, ਉਹ ਪਿਆਰੇ ਵਾਹਿਗੁਰੂ ਨੂੰ ਜਪ ਜਪ ਕੇ ਸਿਮਰਨ ਕਰਦੇ ਨੇ। ਸਾਹਿਬ ਕਹਿਣ ਲੱਗੇ ਹਰ ਨਾਮ ਸੰਭਾਲੇ, ਉਹ ਹਰੀ ਦੇ ਨਾਮ ਦੀ ਸੰਭਾਲ ਕਰਦੇ ਨੇ। ਦਾਤਾਰ ਕਹਿਣ ਲੱਗੇ ਜਿਨ ਗੁਰਮੁਖ ਪਿਆਰਾ ਸੇਵਿਆ ਤਿੰਨ ਕੋ ਘੁੰਮ ਜਾਇਆ, ਜਿਨ੍ਹਾਂ ਗੁਰਮੁਖਾਂ ਨੇ ਪਿਆਰੇ ਵਾਹਿਗੁਰੂ ਨੂੰ ਸਿਮਰਿਆ ਹੈ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਉਹ ਆਪ ਛੁੱਟੇ ਪਰਿਵਾਰ ਚੋਂ, ਉਹ ਆਪ ਤਾਂ ਛੁੱਟੇ ਛੁੱਟੇ ਨੇ, ਤੇ ਮਾਲਕ ਦੀ ਮਿਹਰ ਨਾਲ ਉਹਨਾਂ ਨੇ ਆਪਣੇ ਸਾਰੇ ਪਰਿਵਾਰ ਦਾ ਵੀ ਪਾਲ ਉਤਾਰਾ ਕਰਾ ਲਿਆ। ਉਹ ਆਪ ਛੁੱਟੇ ਪਰਿਵਾਰ ਚੋਂ ਸਭ ਜਗਤ ਛਡਾਇਆ। ਪਿਆਰਿਓ ਦੇਖੋ ਗੁਰਸਿੱਖ ਦੇ ਚਰਨਾਂ ਵਿੱਚ, ਗੁਰਸਿੱਖ ਦੇ ਹੱਥ ਵਿੱਚ ਤਾਕਤ। ਆਪ ਤਾਂ ਭਰਿਆ ਮੰਨੈ ਤਰੈ ਤਾਰੈ ਗੁਰਸਿੱਖ, ਮੰਨੈ ਨਾਨਕ ਪਵੈ ਨਾ ਇੱਕ। ਪਿਆਰੇ ਜਿਨ੍ਹਾਂ ਨੇ ਮੰਨ ਲਿਆ ਉਹਨਾਂ ਨੂੰ ਸਾਹਿਬ ਕਹਿੰਦੇ ਨੇ ਉਹ ਆਪ ਤਰੇ ਨੇ, ਸਾਰੇ ਜਗਤ ਨੂੰ ਉਹਨਾਂ ਨੂੰ ਛਡਾਉਣ ਦੀ ਸਮਰੱਥਾ ਹੈ। ਸਾਹਿਬ ਨੇ ਮਿਹਰ ਕੀਤੀ ਇਹ ਗੁਰ ਪਿਆਰੇ ਹਰ ਸੇਵਿਆ, ਮੇਰੇ ਗੁਰੂ ਪਿਆਰੇ ਨੇ ਹਰੀ ਨੂੰ ਸੇਵਿਆ। ਸਾਹਿਬ ਕਹਿਣ ਲੱਗੇ ਗੁਰ ਧਨ ਗੁਰ ਧਨੋ, ਮੇਰੇ ਗੁਰੂ ਨੂੰ ਧਨ ਕਹੋ, ਮੇਰੇ ਗੁਰੂ ਨੂੰ ਜੈ ਜੈਕਾਰ ਕਰੋ। ਗੁਰ ਹਰ ਮਾਰਗ ਦੱਸਿਆ, ਮੇਰੇ ਗੁਰੂ ਨੇ ਹਰੀ ਦਾ ਘਰ ਦਾ ਮਾਰਗ ਦੱਸਿਆ। ਗੁਰ ਪੁੰਨ ਵੱਧ ਪੁੰਨੋ, ਸਭ ਤੋਂ ਵੱਡਾ ਪੁੰਨ ਹੈ, ਸਭ ਤੋਂ ਵੱਡਾ ਹੀ ਪੁੰਨ ਹੈ ਕਿ ਗੁਰੂ ਨੇ ਜਿਹੜਾ ਕੀਤਾ ਮੈਨੂੰ ਰੱਬ ਦੇ ਘਰ ਦਾ ਮਾਰਗ ਦੱਸ ਦਿੱਤਾ ਹੈ। ਜੇ ਕਹਿਣ ਲੱਗੇ ਜੋ ਗੁਰਸਿੱਖ ਗੁਰਸੇਵ ਦੇ ਤੇ ਪੁੰਨ ਪ੍ਰਾਣੀ, ਜਿਹੜੇ ਗੁਰੂ ਕੇ ਸਿੱਖ ਆਪਣੇ ਗੁਰੂ ਨੂੰ ਚੇਤੇ ਕਰਦੇ ਨੇ ਉਹ ਸਭ ਤੋਂ ਪੁੰਨ ਕਰਮਾਂ ਵਾਲੇ ਨੇ। ਜਨ ਨਾਨਕ ਤਿੰਨ ਕੋ ਵਾਰਿਆ ਸਦਾ ਸਦਾ ਕੁਰਬਾਨ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮੈਂ ਉਹਨਾਂ ਤੋਂ ਵਾਰਨੇ ਜਾਣਾ, ਬਲਿਹਾਰ ਜਾਣਾ ਜਿਹਨਾਂ ਗੁਰੂ ਕੇ ਸਿੱਖਾਂ ਨੇ ਆਪਣੇ ਪਿਆਰੇ ਗੁਰੂ ਨੂੰ ਚੇਤੇ ਕੀਤਾ। ਗੁਰਮੁਖ ਸਖੀ ਸਹੇਲੀਆਂ ਤੇ ਆਪ ਹਰ ਭਾਈਆਂ, ਕਹਿੰਦੇ ਉਹ ਗੁਰਮੁਖ ਸਖੀਆਂ ਸਹੇਲੀਆਂ ਜਿਹੜੀਆਂ ਮੇਰੇ ਪਰਮਾਤਮਾ ਪ੍ਰਭੂ ਨੂੰ ਆਪ ਭਾ ਗਈਆਂ ਨੇ, ਹਰ ਦਰਜੇ ਪੈਣ ਆਈਆਂ, ਪਹਿਨਾਈਆਂ ਦਾ ਅਰਥ ਹੁੰਦਾ ਜਿਨ੍ਹਾਂ ਨੂੰ ਸਰੋਪੇ ਪਹਿਨਾਏ ਜਾਣ, ਪਰਦਾ ਪਾਇਆ ਜਾ। ਕਹਿੰਦੇ ਨੇ ਪ੍ਰਭੂ ਦੀ ਦਰਗਾਹ ਵਿੱਚ ਇਹੋ ਜਿਹੀਆਂ ਗੁਰਮੁਖ ਟੱਟੀਆਂ ਗੁਰਮੁਖ ਸਹੇਲੀਆਂ ਤੇ ਮੇਰੇ ਮਾਲਕ ਨੇ ਪਰਦੇ ਪਾ ਦਿੱਤੇ, ਉਹਨਾਂ ਨੂੰ ਸਰੋਪੇ ਪਾ ਦਿੱਤੇ, ਉਹਨਾਂ ਨੂੰ ਇੱਜ਼ਤ ਦਿੱਤੀ, ਹਰ ਆਪ ਗਲ ਲਾਈਆਂ ਇਹੋ ਜਿਹੀਆਂ ਗੁਰਮੁਖ ਟੱਟੀਆਂ ਉਸ ਪਰਮਾਤਮਾ ਵਾਹਿਗੁਰੂ ਜੀ ਨੇ ਆਪਣੇ ਗਲੇ ਨਾਲ ਲਾ ਲਈਆਂ। ਜੋ ਗੁਰਮੁਖ ਨਾਮ ਧਿਆਏ ਦੇ ਤੇਰੇ ਦਰਸ਼ਨ ਦੀਜੇ, ਹੇ ਮੇਰੇ ਵਾਹਿਗੁਰੂ ਕਰ ਕਿਰਪਾ, ਜਿਹੜੇ ਤੇਰੇ ਨਾਮ ਨੂੰ ਜਪਦੇ ਨੇ ਉਹਨਾਂ ਗੁਰਮੁਖਾਂ ਦੇ ਮੈਨੂੰ ਦਰਸ਼ਨ ਹੀ ਕਰਾ ਦੇ। ਮੇਰੇ ਤੇ ਮਿਹਰ ਕਰ, ਮੇਰੇ ਤੇ ਕਰ ਦਇਆ ਮੇਰੇ ਦਾਤਾ ਜੀ, ਕਿ ਸਾਨੂੰ ਰਹਿਮਤ ਕਰਕੇ ਤੁਸੀਂ ਮੋਕੋ ਕੀਜੈ ਦਾਤ ਦਾਤ ਦਾਸਨ ਕੋ ਹਰ ਦਇਆ ਧਾਰ ਜਦ ਨਾਥ। ਇੱਕ ਕਿਰਪਾ ਕਰਦੇ ਮੇਰੇ ਮਾਲਕ ਜੀ ਕਿ ਬਦ ਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਆਪਣੇ ਚਾਕਰਾਂ ਦੇ ਚਰਨਾਂ ਦੀ ਧੂੜ ਦੇ ਦੇ। ਇਹ ਮੇਰੇ ਮਾਲਕ ਕਰ ਮੇਰੇ ਤੇ ਮਿਹਰ ਕਿ ਨਾ ਹੋ ਜਤੀ ਸਤੀ ਨੀ ਪੜਿਆ ਮੂਰਖ ਮੁਖ ਦਾ ਜਨਮ ਭਇਆ ਪਰਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾ ਜੀ ਵਿਸਰਿਆ ਤਨੋ ਉਹਨਾਂ ਦੇ ਚਰਨਾਂ ਦੀ ਧੂੜ ਦੇਖ। ਕਹਿਣ ਲੱਗੇ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਤੀਜੇ। ਕਹਿੰਦੇ ਨੇ ਕਿ ਉਹਨਾਂ ਦੇ ਚਰਨ ਪਖਾਲਨੇ ਆ, ਪਖਾਲਣ ਦਾ ਅਰਥ ਹੁੰਦਾ ਧੋਨੇ ਆ, ਧੂੜ ਕੋਲ ਕੋਲ ਤੀਜੇ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਘੋਲ ਕੇ ਛੱਕ ਗਏ ਆ। ਤੀਜਾ ਅਰਥ ਨਾ ਪੀਣਾ ਗੁਰਮੁਖੋ। ਇਸ ਤੋਂ ਉੱਤੇ ਥੋੜੀ ਜਿਹੀ ਇੱਕ ਅਰਜ਼ ਕਰਨੀ ਚਾਹੁੰਦਾ, ਜਦੋਂ ਕੋਈ ਗੁਰੂ ਕਾ ਸਿੱਖ ਕਿਤੇ ਭਾਵਨਾ ਵਾਲਾ ਮਿਲੇ, ਦੇਖੋ ਉਹਦੇ ਚਰਨਾਂ ਵਿੱਚ ਕਰਮ ਕਾਂਡ ਕਰਕੇ ਨੀ ਝੁਕਿਆ ਜਾਂਦਾ। ਸੱਚ ਜਾਣੋ ਕਿਤੇ ਜੀਵਨ ਵਾਲਾ ਮਿਲ ਜਾਏ ਤੇ ਬੰਦੇ ਦਾ ਅੰਦਰ ਆਪਣੇ ਆਪ ਹੀ ਝੁਕ ਜਾਂਦਾ ਹੈ। ਕਦੇ ਤੱਕੋ ਬਾਬੇ ਨਾਨਕ ਨੇ ਕਿਸੇ ਨੂੰ ਜਾ ਕੇ ਕਿਹਾ ਕਿ ਮੈਨੂੰ ਮੱਥੇ ਦੇਖੋ। ਬਾਬੇ ਨਾਨਕ ਦੀ ਰਹਿਮਤ ਗੁਰੂ ਨਾਨਕ ਸਾਹਿਬ ਦੇ ਅੰਦਰ ਉਹ ਮਿਹਰ ਵਰਤੀ ਸੀ ਕਿ ਜਦੋਂ ਲੋਕ ਮਿਲਦੇ ਸਨ ਵੱਡੇ ਵੱਡੇ ਜਿਹੜੇ ਸਨ ਉਹ ਸਾਹਮਣੇ ਝੁਕ ਗਏ। ਸਿੱਧਾਂ ਨੇ ਸ਼ਬਦ ਕਹੇ ਨੇ ਕਿ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ ਝੁਕੇ ਨੇ। ਕਿ ਅਸੀਂ ਮੱਕੇ ਦੀ ਧਰਤੀ ਅੰਦਰ ਸ਼ਬਦ ਨੀ ਪੜ੍ਹਦੇ ਕਿ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ ਉੱਥੇ ਚੁੱਕ ਗਏ। ਜਦੋਂ ਗੁਰੂ ਦੇ ਗੁਰੂ ਸਿੱਖ ਦੇ ਅੰਦਰ ਵਰਤਦਾ ਤੇ ਗੁਰੂ ਕੇ ਸਿੱਖੋ ਵੱਡੇ ਵੱਡੇ ਉਹਦੇ ਸਾਹਮਣੇ ਝੁਕਦੇ। ਭਾਈ ਗੁਰਦਾਸ ਵਰਗਾ ਸਿੱਖ ਤੇ ਜਿਹਦੀ ਰਚਨਾ ਨੂੰ ਅਸੀਂ ਪੜ੍ਹਨੇ ਤੇ ਸਿੱਖੀ ਸਿੱਖਾਂ ਦੀ ਜਾਂਚ ਆਉਂਦੀ ਉਹਨੂੰ ਪੜ੍ਹ ਕੇ, ਉਹਨਾਂ ਦਾ ਇੱਕ ਕਵਿੱਤ ਹੈ, ਮੈਂ ਉਹ ਆਪ ਜੀ ਦੇ ਚਰਨਾਂ ਵਿੱਚ ਜ਼ਰੂਰ ਇੱਕ ਅਰਜ਼ ਕਰਦੇ ਹਾਂ। ਭਾਈ ਗੁਰਦਾਸ ਉਹਨਾਂ ਨੇ ਸਿੱਖ ਦੀ ਜਦੋਂ ਉਪਮਾ ਕੀਤੀ ਹੈ, ਵੈਸੇ ਤੇ ਬੇਅੰਤ ਉਹਨਾਂ ਦੀਆਂ ਵਾਰ ਵਿੱਚ ਪੌੜੀਆਂ ਨੇ, ਵਾਰਾਂ ਵਿੱਚ ਪੌੜੀਆਂ ਨੇ, ਕਵਿੱਤ ਨੇ। ਉਹ ਕਹਿੰਦੇ ਨੇ ਕਿ ਮੈਂ ਕੀਤੇ ਨੇ ਜ਼ਿੰਦਗੀ ਵਿੱਚ ਪਾਪ, ਉਹ ਸਾਨੂੰ ਸਮਝਾਉਂਦੇ ਪਏ ਨੇ। ਉਹ ਸੱਜਣਾ ਜਿਉਂਦੇ ਜੇ ਸਿੱਖ ਮਿਲ ਜਾਏ ਤੇ ਗੱਲ ਹੀ ਬੜੀ ਰਹਿਮਤ ਵਾਲੀ ਏ। ਸੱਚ ਜਾਣੀ ਜੇ ਮਰਿਆਂ ਦੀ ਮਰੀ ਤੇ ਵੀ ਸਿੱਖ ਦੇ ਪੈਰ ਲੱਗ ਜਾਣ ਤੇ ਉਹ ਵੀ ਤਰ ਜਾਂਦੇ। ਉਹਨਾਂ ਨੇ ਬਚਨ ਕਿਹਾ, ਕਹਿੰਦੇ ਨੇ ਕਿ ਮੇਰੇ ਸਰੀਰ ਨੂੰ ਸਿਰ ਦੀ ਸਿਖਾ ਤੋਂ ਲੈ ਕੇ ਸਿਖਾ ਦਰਪ ਕਰਾਂਗੀ ਚੋਟੀ ਕੇਸਾਂ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ, ਇਉਂ ਕਹਿ ਲੈ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਮੇਰੇ ਤਨ ਦੇ ਟੁਕੜੇ ਟੁਕੜੇ ਕਰਕੇ ਕੱਟ ਦਿਓ, ਕੱਟ ਕੇ ਕਿਦਨੇ ਨੂੰ ਅੱਗ ਵਿੱਚ ਸਾੜ ਦਿਓ। ਜਿਹੜੀਆਂ ਹੱਡੀਆਂ ਕਿਤੇ ਬਚਣ ਉਹਨਾਂ ਨੂੰ ਪੀ ਕੇ ਬਰੀਕ ਕਰਕੇ ਅੱਗ ਵਿੱਚ ਮਿਲਾ, ਉਸ ਸਵਾਹ ਵਿੱਚ ਮਿਲਾ ਦਿਓ, ਰਾਤ ਵਿੱਚ ਮਿਲਾ ਦਿਓ, ਤੇ ਜਦੋਂ ਤੇਜ਼ ਹਵਾ ਚੱਲੇ ਕਿਵੇਂ ਉਦੋਂ ਮੇਰੇ ਸਰੀਰ ਦੀ ਰਾਖ, ਮੇਰੇ ਤਨ ਦੀਆਂ ਪੀਸੀਆਂ ਹੋਈਆਂ ਹੱਡੀਆਂ ਇਹਨਾਂ ਨੂੰ ਤੇਜ਼ ਹਵਾ ਵਿੱਚ ਉਡਾ ਦਿਓ। ਤੇ ਨਾਲ ਇੱਕ ਕੰਮ ਕੀਤਾ, ਕਹਿਣ ਲੱਗੇ ਹਵਾ ਜਿੱਥੇ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਦਾ ਸਿੱਖ ਨਿਤਨਿਮ ਕਰਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਧਿਆਨ ਲਾ ਕੇ ਬਾਹਰ ਨਿਕਲਦਾ ਹੋਵੇ, ਇੱਕ ਮੇਰ ਕਰੀ ਉਹਨਾਂ ਉਹਨਾਂ ਰਾਹ ਤੇ ਮੇਰੇ ਤਨ ਦੀ ਖਾਕ ਨੂੰ ਸਵਾਹ ਨੂੰ ਬਖੇਰ ਗਈ। ਭਾਈ ਜੀ ਕਿਉਂ? ਕਹਿਣ ਲੱਗੇ ਭਾਵਨਾ ਵਾਲੇ ਸਿੱਖ ਜਦੋਂ ਨਿਕਲਣਗੇ ਉਹਨਾਂ ਦੀਆਂ ਚਰਨਾਂ ਦੀਆਂ ਤਲੀਆਂ ਨਾਲ ਮੇਰੀ ਸਵਾਹ ਲੱਗ ਜਾਏ ਤੇ ਮੈਂ ਉਹਨਾਂ ਦਾ ਤਰਲਾ ਲਾਂਗੇ। ਦਇਆ ਦੇ ਖਜ਼ਾਨੇ ਸਿੱਖੋ, ਕਿਰਪਾ ਕਰੋ ਮੇਰੇ ਵਰਗੇ ਪਾਪੀ ਨੂੰ ਤਾਰ ਦਿਓ। ਹੁਣ ਤੱਕ ਕੀ ਸਿੱਖ ਦੀ ਰਹਿਮਤ ਨੇ भाई साहब भाई गुरदास ने कह लख सिलो सगल अंग रोम रोम कर काट काट सिखन के चरण पर वारिये हम तिन के चरण पखाल दे धूण घोल घोल तीजे लख सिलो सगल अंग रोम रोम कर काट काट सिखन के चरण पर वारिये अगन जलाए पुन पीतन पसाए तै लय उदय पवन होए अनक प्रकारिये कट कट सिख पग धरे गुर पद प्राप्त ताऊ ताऊ मार्ग में भटन को डारिये ते पद पद के चरण लिव लागी रहे दया कै दयाल मुझ पत सुधारिये दया दे खजाने गुर सिखो मेरे वर्गे पापी नु बख्श दे। मैं कहना साहब कृपालू ने सिख नु बड़ा उच्चा दर्जा दिता है। इना उच्चा दर्जा सिख वर्गा नाता की है। सिर्फ एक बेनती करा इतिहास विच पढ़ने बीबी वीरो का विआह है तो मठियाई तैयार की थी इन तख्त न जाए ये सिखा दे मन विच आया संगत आई गुरु अर्जुन साहब कहिंदे ने ये माया सिखा ये मठियाई सिखा विच वरता दियो ते माता दमोदरी जी इको गल कहिंदे ने कि कल नूं बरात आउणी है ये मठियाई तां असीं आउण वाले दिनां लई जदों बरात आउणी है उहनां लई रखी है। ਤਾਂ ਗੁਰੂ ਅਰਜਨ ਸਾਹਿਬ ਹੱਸ ਕੇ ਮੁਸਕਰਾ ਕੇ ਕਹਿੰਦੇ ਨੇ ਜਿਹੜੀ ਸਿੱਖਾਂ ਦੇ ਮੂੰਹ ਵਿਚ ਨਹੀਂ ਪਈ ਬਰਾਤ ਦੇ ਮੂੰਹ ਵਿਚ ਵੀ ਨਹੀਂ ਪਈ। ਸਿੱਖ ਤੋਂ ਵੱਡਾ ਨਾਤਾ ਕਿਹੜਾ ਹੈ? ਸਿੱਖਾਂ ਦੀ ਸੇਵਾ ਜੇ ਦੇਖਣੀ ਹੈ ਗੁਰੂ ਅਰਜਨ ਦੇਵ ਜੀ ਨੂੰ ਤੱਕਿਓ। ਕਾਬਲ ਦੀ ਧਰਤੀ ਤੇ ਆਉਂਦੇ ਨੇ ਪਿਪਲੀ ਸਾਹਿਬ ਜਿੱਥੇ ਅਸਥਾਨ ਹੈ ਇੱਥੇ ਗੁਰੂ ਅਰਜਨ ਦੇ ਪਹਿਲਾਂ ਪਹੁੰਚ ਜਾਂਦੇ ਨੇ। ਸਿੱਖਾਂ ਦੀ ਮੁੱਠਾ ਚਾਪੀ ਤਾਂ ਕਰਦੇ ਨੇ ਆ ਕੇ ਉਹ ਮੱਥੇ ਟੇਕਦੇ ਨੇ ਉਹਨਾਂ ਦੇ ਜੋੜਿਆਂ ਵਿਚ ਖਲੋਤੇ ਨੇ। ਪਰ ਹੋਵੇ ਗੁਰੂ ਕੀ ਕਰਨੀ ਵਾਲਾ ਸਿੱਖ ਇੱਕ ਸਿੱਖ ਕਿਤੇ ਜੀਵਨ ਵਾਲਾ ਹੋ ਜਾਏ। ਮੈਂ ਕਹਿੰਦਾ ਗੁਰੂ ਕੇ ਸਿੱਖੋ ਚੋਖੀ ਭੀੜ ਦੀ ਲੋੜ ਹੀ ਨਹੀਂ ਇੱਕ ਹੀ ਹੋ ਜਾਏ ਤੇ ਸਾਰੀ ਦੁਨੀਆਂ ਨੂੰ ਪਲਟ ਸਕਦਾ ਹੈ। ਸਾਹਿਬ ਕਿਰਪਾਲੂ ਜੀ ਕਿਨ ਜੋ ਹਰ ਨਾਮ ਧਿਆਏ ਦੇ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ ਹਮ ਤਿਨ ਕੇ ਚਰਨ ਪਖਾਲ ਦੇ ਧੂੜ ਘੋਲ ਘੋਲ ਪੀਜੈ ਅਗਲੀ ਟੋਕੇ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ। ਹੁਣ ਪਾਨ ਸੁਪਾਰੀ ਸ਼ਬਦ ਦੇ ਤੁਸੀਂ ਬੀੜੀਆਂ ਦਾ ਅਰਥ ਬੀੜੀ ਨਹੀਂ ਅਗਰੀ ਅੱਗ ਲਾ ਕੇ ਪੀਂਦੇ ਨੇ ਅਭੀ ਇੱਥੇ ਬੀੜੀਆਂ ਦਾ ਅਰਥ ਬੀੜੇ ਪਾਨ ਸੁਪਾਰੀ ਦਾ ਵੀ ਬੀੜਾ ਹੁੰਦਾ ਹੈ। ਕਹਿਣ ਲੱਗੇ ਪਾਨ ਸੁਪਾਰੀ ਖਾਤੀਆਂ ਜਿਨ੍ਹਾਂ ਨੇ ਪਾਨਾਂ ਦੇ ਬੀੜੇ ਮੂੰਹ ਵਿਚ ਪਾਏ ਨੇ ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ। ਜੇ ਪਾਨ ਖਾਂਦੇ ਨੇ ਸੁਪਾਰੀਆਂ ਖਾਂਦੇ ਨੇ ਪਾਨ ਦੇ ਬੀੜੇ ਖਾਂਦੇ ਨੇ ਚੰਗੇ ਚੰਗੇ ਭੋਜਨ ਖਾਂਦੇ ਨੇ ਹਰ ਹਰ ਕਦੇ ਨਾ ਚੇਤੇ ਜਮ ਪਕੜ ਚਲਾਈਆਂ ਮੂੰਹ ਨਾਲ ਪਾਨਾਂ ਦੇ ਬੀੜੇ ਖਾਂਦੇ ਨੇ ਸੋਹਣੇ ਪਦਾਰਥ ਖਾਂਦੇ ਨੇ ਤੇ ਕਦੀ ਵਾਹਿਗੁਰੂ ਦੇ ਨਾਮ ਨੂੰ ਜਪਿਆ ਨਹੀਂ ਤੇ ਜਮਦੂਤ ਦੇ ਸਾਹਮਣੇ ਪਕੜ ਕੇ ਇਹਨਾਂ ਨੂੰ ਜਮਦੂਤ ਦੇ ਸਾਹਮਣੇ ਖਿੱਚਿਆ ਗਿਆ ਉਹਨੇ ਜਮਦੂਤ ਨੇ ਪਕੜਿਆ ਹੈ ਜਾਂ ਇਉਂ ਕਹਿ ਲਓ ਕਿ ਜਮਦੂਤਾਂ ਨੇ ਪਕੜ ਕੇ ਆਪਣੇ ਅੱਗੇ ਲਾ ਲਿਆ। ਬੰਦਾ ਖਾਂਦਾ ਬਹੁਤ ਖੁਸ਼ ਹੈ ਪਰ ਪਰਮਾਤਮਾ ਦੀ ਸ਼ਿਫਤ ਨੀ ਨਹੀਂ ਜੇ ਕਰਦਾ। ਮੈਂ ਕਹਿੰਦਾ ਉਸ ਬੰਦੇ ਨਾਲੋਂ ਤਾਂ ਪਸ਼ੂ ਚੰਗਾ ਹੋਏ ਜਿਹੜਾ ਸੁੱਕੇ ਕੱਖ ਖਾ ਕੇ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ ਤੇ ਜਿਹੜਾ 36 ਪ੍ਰਕਾਰ ਦੇ ਭੋਜਨ ਖਾ ਕੇ ਵੀ ਗੰਦ ਬੋਲਦਾ ਤੇ ਇਦੋਂ ਤਾਂ ਪਸ਼ੂ ਚੰਗਾ ਹੈ। ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਨਾਮ ਵਿਖਾਉਣੇ ਆਦਮੀ ਤ੍ਰਿਧ ਜੀਵਨ ਕਰਮ ਕਰੇ ਜੇ ਰੱਬ ਨੇ ਤੈਨੂੰ ਖਾਣ ਦੇ ਪਦਾਰਥ ਦਿੱਤੇ ਨੇ ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਉਹ ਸੱਜਣਾ ਸਿੱਖ ਠਾਕੁਰ ਕੋ ਰੱਖ ਮਨ ਮਾਏ ਉਹਨੂੰ ਆਪਣੇ ਮਨ ਵਿਚ ਟਿਕਾ ਕੇ ਰੱਖ ਜਿਹਨੇ 36 ਪ੍ਰਕਾਰ ਦੇ ਭੋਜਨ ਤੈਨੂੰ ਦਿੱਤੇ। ਪਾਨ ਸੁਪਾਰੀ ਖਾਤੀਆਂ ਮੁੱਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇ ਜਮ ਪਕੜ ਚਲਾਈਆਂ ਜਿਨ ਹਰ ਨਾਮਾ ਸਾਹਿਬ ਕਹਿਣ ਲੱਗੇ ਜਿਨ ਹਰ ਨਾਮਾ ਹਰ ਕਿਰਤਿਆ ਫਿਰਦਾ ਪੁਰਤਾਰੇ ਜਿਨ੍ਹਾਂ ਨੇ ਖਰੀ ਦੇ ਨਾਮ ਨੂੰ ਚੇਤੇ ਕੀਤਾ ਹਿਰਦੇ ਵਿਚ ਵਸਾਇਆ ਹੈ ਇਹ ਜਮ ਨੇੜ ਨਾ ਆਵੀ ਗੁਰਸਿੱਖ ਗੁਰ ਪਿਆਰੇ ਇਹਨਾਂ ਗੁਰਸਿੱਖਾਂ ਦੇ ਉਹਨਾਂ ਗੁਰੂ ਪਿਆਰਿਆਂ ਦੇ ਨੇੜੇ ਜਮਦੂਤ ਨਹੀਂ ਜਾਂਦਾ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ ਪ੍ਰਭੂ ਦਾ ਨਾਮ ਕੀਮਤੀ ਖਜ਼ਾਨਾ ਕਿਸੇ ਗੁਰਮੁਖ ਨੂੰ ਪਤਾ ਲੱਗਦਾ ਹੈ। ਸਾਹਿਬ ਕਹਿਣ ਲੱਗੇ ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣ ਜਿਨ੍ਹਾਂ ਨੂੰ ਸਤਿਗੁਰ ਮਿਲੇ ਰੰਗ ਰਲੀਆਂ ਦਾ ਅਰਥ ਇਹ ਨਹੀਂ ਆ ਜਿਹੜੀਆਂ ਦੁਨੀਆਂ ਦੀਆਂ ਰੰਗ ਰਲੀਆਂ ਕਿਹੜੀਆਂ ਰੰਗ ਰਲੀਆਂ ਜੀ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁਲਾ ਠਾਕੁਰ ਗਾਈਏ ਆਤਮ ਰੰਗ ਰੰਗ ਦਰ ਤੇ ਪ੍ਰੇਮਿਤ ਭੇਜ ਕੇ ਉਹ ਨਾਮ ਦੀਆਂ ਰੰਗ ਰਲੀਆਂ ਮਾਰਦੇ ਪਏ ਨੇ, ਉਹ ਗੁਰਸਿੱਖੋ ਜਿਨ੍ਹਾਂ ਤੇ ਦਾਤੇ ਦੀ ਮਿਹਰ ਹੈ। ਕਹਿਣ ਲੱਗੇ ਸਤਿਗੁਰ ਦਾਤਾ ਆਖੀ ਹੈ, ਸਤਿਗੁਰੂ ਨੂੰ ਦਾਤਾ ਕਹਿ, ਤੁਛ ਕਰੇ ਪਸਾਓ, ਜੇ ਉਹ ਤੁਛ ਪਵੇ ਤੇ ਫਿਰ ਪਸਾਓ ਦਰ ਤੇ ਮਿਹਰ ਕਰਦਾ, ਕਿਰਪਾ ਕਰਦਾ। ਆਹ ਗੁਰ ਵਿੱਚੋਂ ਸਦ ਵਾਰਿਆ ਜਿਨ ਜਿੱਤੜਾ ਨਾਓ, ਕਿਵੇਂ ਮੈਂ ਆਪਣੇ ਗੁਰੂ ਤੋਂ ਸਦਾ ਵਾਰਨੇ ਜਾਣਾ, ਕਿਹਨੇ ਨਾਮ ਦਾ ਦਾਨ ਮੈਨੂੰ ਦਿੱਤਾ। ਕਹਿਣ ਲੱਗੇ ਸੋ ਧੰਨ ਗੁਰੂ ਸ਼ਾਬਾਸ਼ ਹੈ, ਉਸ ਗੁਰੂ ਨੂੰ ਧੰਨ ਕਹਿ, ਉਹਨੂੰ ਸ਼ਾਬਾਸ਼ ਕਹਿ, ਹਰ ਦੇ ਸਨੇਹਾ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਤੈਨੂੰ ਸੰਦੇਸ਼ ਦਿੱਤਾ। ਹਾਂ ਵੇਖ ਵੇਖ ਗੁਰੂ ਵਿਖਸਿਆ, ਕਿਹਨੇ ਮੈਂ ਗੁਰੂ ਨੂੰ ਵੇਖ ਵੇਖ ਕੇ ਖੁਸ਼ ਹੁੰਦਾ ਵਾ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾ ਸਾਹਮਣੇ। ਕਹਿਣ ਲੱਗੇ ਹਾਂ ਵੇਖ ਵੇਖ ਗੁਰ ਵਿਖਸਿਆ, ਗੁਰ ਸਤਿਗੁਰ ਦੇਹਾ, ਗੁਰੂ ਦੇ ਸਰੀਰ ਨੂੰ ਦੇਖ ਕੇ ਖੁਸ਼ ਹੋਇਆ। ਗੁਰ ਰਤਨਾ ਅੰਮ੍ਰਿਤ ਬੋਲਦੀ, ਹਰ ਨਾਮ ਸੁਹਾਵੀ, ਗੁਰੂ ਜੀ ਦੀ ਰਤਨਾ ਅੰਮ੍ਰਿਤ ਬੋਲਦੀ, ਨਾਮ ਨਾਲ ਭਿੱਜੀ ਹੈ। ਕਹਿਣ ਲੱਗੇ ਜਿਨ ਸੁਣ ਸਿੱਖਾਂ ਗੁਰ ਮੰਨਿਆ, ਜਿਨ੍ਹਾਂ ਨੇ ਉਸ ਅੰਮ੍ਰਿਤ ਬੋਲਦੀ ਰਤਨਾ ਨੂੰ ਸੁਣਿਆ ਤੇ ਮੰਨ ਲਿਆ, ਇਹਨਾਂ ਭੁੱਖ ਸਭ ਜਾਵੀ, ਉਹਨਾਂ ਦੀ ਸਾਰੀ ਭੁੱਖ ਗੁਰੂ ਕੇ ਸਿੱਖੋ ਚਲੀ ਗਈ ਹੈ। ਕਹਿਣ ਲੱਗੇ ਹਰ ਕਾ ਮਾਰਗ ਆਖੀ ਹੈ, ਪ੍ਰਭੂ ਦੇ ਘਰ ਦਾ ਰਾਹ ਤਾਂ ਹਰ ਕੋਈ ਕਹਿੰਦਾ, ਕਹੋ ਕਿਤ ਜਿੱਦ ਪਾਈਏ, ਕਿਸ ਤਰੀਕੇ ਨਾਲ ਪਰਮਾਤਮਾ ਦੇ ਘਰ ਦਾ ਰਾਹ ਮਿਲੇਗਾ। ਹਰ ਹਰ ਤੇਰਾ ਨਾਮ ਹੈ, ਹਰ ਖਰਚ ਲੈ ਜਾਈਏ। ਫੇ ਪ੍ਰਭੂ ਤੇਰਾ ਨਾਮ ਹੀ ਹੈ ਕੀਮਤੀ ਖਜ਼ਾਨਾ, ਜਿਹਨੂੰ ਬੰਨ ਲਈਏ ਤੇ ਨਾਲ ਸਾਡੇ ਖਰਚ ਜਾਏਗਾ। ਜਿਨ ਗੁਰਮੁਖਾਰ ਅਰਾਧਿਆ ਸੀ ਸ਼ਾਵਟ ਦਾਣੇ, ਜਿਨ੍ਹਾਂ ਗੁਰਮੁਖਾਂ ਨੇ ਹਰੀ ਪ੍ਰਭੂ ਦੇ ਨਾਮ ਨੂੰ ਅਰਾਧਿਆ, ਉਹ ਸ਼ਾਹ ਨੇ, ਉਹ ਸਭ ਤੋਂ ਵੱਡੇ ਸਿਆਣੇ ਨੇ। ਕਹਿਣ ਲੱਗੇ ਹਾਂ ਸਤਿਗੁਰ ਕੋ ਸਦਵਾਰਿਆ, ਗੁਰ ਬਚਨ ਸਮਾਣੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਤੇ ਜਿਹੜੇ ਗੁਰੂ ਦੇ ਬਚਨ ਵਿੱਚ ਸਮਾ ਗਏ ਨੇ ਨਾ, ਉਹਨਾਂ ਤੋਂ ਵੀ ਬਲਿਹਾਰੇ ਜਾਣਾ ਵਾ। ਤੂੰ ਠਾਕੁਰ, ਤੂੰ ਮੇਰਾ ਮਾਲਕ ਹੈ, ਤੂੰ ਸਾਹਿਬ ਹੋ, ਤੂੰ ਹੈ ਮੇਰਾ ਮੀਰਾ, ਮੇਰਾ ਪਾਤਸ਼ਾਹ ਵੀ ਤੂੰ ਹੈ, ਮੇਰਾ ਠਾਕੁਰ ਵੀ ਤੂੰ ਹੈ, ਮੇਰਾ ਸਵਾਮੀ ਵੀ ਤੂੰ ਹੈ, ਤੁਧ ਭਾਵੇ ਤੇਰੀ ਬੰਦਗੀ। ਜੇ ਤੈਨੂੰ ਭਾਵੇ ਤਾਂ ਮੈਂ ਤੇਰੀ ਬੰਦਗੀ ਕਰਨੀ, ਜੇ ਪਿਆਰੇ ਰੱਬ ਨੂੰ ਭਾਵੀ ਨਾ। ਦੇਖੋ ਜਿਤਨੀ ਵੀ ਕੋਈ ਬੰਦਗੀ ਕਰਦਾ ਨਾ, ਅਰਦਾਸ ਅਸੀਂ ਕਿਉਂ ਕਰਦੇ ਆ? ਸੇਵਾ ਕਰਕੇ, ਸਿਮਰਨ ਕਰਕੇ, ਬੰਦਗੀ ਕਰਕੇ, ਇੱਕ ਅਰਦਾਸ ਕਰਦੇ ਆ। ਅਰਦਾਸ ਦਾ ਭਾਵ ਇਹ ਹੁੰਦਾ ਕਿ ਜਿਹੜੀ ਅਸੀਂ ਸੇਵਾ ਕੀਤੀ ਹੈ, ਸਿਮਰਨ ਕੀਤਾ, ਮੇਰੇ ਗੁਰੂ ਨੂੰ ਭਾ ਜਾਏ। ਤਾਂ ਹੀ ਅਸੀਂ ਕਹਿੰਦੇ ਹਾਂ ਕਿ ਦਾਤਾ ਜੀ ਬੜੀ ਪੜ੍ਹੀ ਸੁਣੀ ਬਾਣੀ ਸੱਚਖੰਡ ਪ੍ਰਵਾਨ ਕਰਨੀ। ਇਹਦਾ ਮਤਲਬ ਪੜ੍ਹਿਆ ਸੁਣਿਆ ਤਾਂ ਜ਼ਰੂਰ ਹੈ, ਪਰ ਤੈਨੂੰ ਭਾ ਜਾਏ। ਹਜ਼ੂਰ ਮੇਰ ਕਰਦੇ ਨੇ, ਤੁਧ ਭਾਵ ਹੈ, ਤੇਰੀ ਬੰਦਗੀ ਤੂੰ ਗੁਣੀ ਗਹੀਰਾ, ਤੂੰ ਗੁਣਾਂ ਦੀ ਖਾਣ ਹੈ। ਕਹਿਣ ਲੱਗੇ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਮਾਲਕ ਜੀ ਤੂੰ ਇੱਕ ਵੀ ਹੈ ਤੇ ਬਹੁ ਰੰਗੀ, ਕਈ ਤਰ੍ਹਾਂ ਦੀ ਕੌਤਕ ਵੀ ਕਰਨਾ, ਇੱਕ ਹੋ ਕੇ ਵੀ ਕਈ ਖੇਡਾਂ ਕਰਨਾ। ਖਿਲ ਮੈਂ ਅਵਰ ਖਿਲੈ ਮੈਂ ਅਵਰਾ, ਅਚਰਜ ਚਲਤ ਤੁਮਾਰੇ, ਰੂਹੋ ਗੂਰੋ ਗੈਰ ਗੰਭੀਰੋ, ਉੱਚੋ ਅਗਮ ਅਪਾਰੇ, ਸਾਧ ਸੰਗ ਜੋ ਤੁਮੇ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਕਤੀ ਨਾਨਕ। ਕਹਿਣ ਲੱਗੇ ਜਦੋਂ ਗੁਰੂ ਪ੍ਰਭੂ ਨੂੰ ਤੱਕਿਆ ਤੇ ਅੰਦਰ ਵਿੱਚ ਆਨੰਦ ਖੇੜਾ ਪੈਦਾ ਹੋ ਗਿਆ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਕਹਿੰਦੇ ਜੋ ਕੁਝ ਮੇਰੇ ਪਰਮਾਤਮਾ ਨੂੰ ਭਾਉਂਦਾ ਨਾ, ਉਹੀ ਗੱਲ ਚੰਗੀ। ਤੇ ਪਿਆਰੇ ਉਹ ਅਸਲ ਵਿੱਚ ਇਹ ਤੱਤ ਦੀ ਗੱਲ ਜੇ ਕਿ ਜੋ ਰੱਬ ਨੂੰ ਪਾਉਂਦਾ ਉਹਨੂੰ ਚੰਗਾ ਕਹੀਏ, ਤੇ ਜੇ ਅਸੀਂ ਪ੍ਰੋਟੈਸਟ ਵੀ ਕਰ ਲਾਂਗੇ ਚੰਗਾ ਨਾ ਨੀ ਕਰਾਂਗੇ ਤੇ ਫਿਰ ਸਾਡੀ ਕਿਹੜੀ ਮੰਡੀ ਜਾਣੀ। ਤਾਂ ਸਾਹਿਬ ਨੇ ਕਿਹਾ ਨਾ, ਜਿਸ ਠਾਕੁਰ ਚੋਂ ਨਾ ਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ, ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ। ਫਿਰ ਤੂੰ ਕਹਿ ਦਿਆ ਕਰ, ਜੋ ਤੁਧ ਭਾਵ ਹੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਫਿਰ ਕਹਿ ਦਿਆ ਕਰ, ਪ੍ਰੀਤਾ ਦੁੱਖ ਸੁਖ ਇੱਕ ਕਰ, ਦਿਲ ਤੇ ਲਾਏ ਵਕਾਰ, ਅੱਲਾ ਭਾਵੈ ਸੋ ਭਲਾ ਥਾਂ ਲੱਭੀ ਦਰਬਾਰ। ਜੋ ਉਹਨੂੰ ਪਾਉਂਦਾ ਉਹਦੀ ਗੱਲ ਨੂੰ ਚੰਗੀ ਕਰਕੇ ਮੰਨ ਲਈਏ ਖਰ, ਇਹ ਬਸ ਸਾਰੀ ਜ਼ਿੰਦਗੀ ਬੰਦਾ ਗਿਲੇ ਕਰਦਾ ਰਹਿੰਦਾ, ਸਾਰੀ ਜ਼ਿੰਦਗੀ ਕਰੁਝਦਾ ਰਹਿੰਦਾ। ਰੱਬ ਨੇ ਇਹ ਨੀ ਚੰਗਾ ਕੀਤਾ, ਗੁਰੂ ਨੇ ਇਹ ਨੀ ਚੰਗਾ ਕੀਤਾ, ਪਰਮਾਤਮਾ ਨੇ ਆਹ ਨੀ ਚੰਗਾ ਕੀਤਾ। ਮੈਂ ਕਹਿੰਦਾ ਉਹਨੇ ਸਭ ਤੋਂ ਮਾੜਾ ਕੰਮ ਇਹ ਕੀਤਾ, ਤੈਨੂੰ ਜਨਮ ਕਿਉਂ ਦੇ ਦਿੱਤਾ? ਇਹ ਨੀ ਚੰਗਾ ਕੀਤਾ ਉਹ ਕਿ ਜੇ ਚੰਗਾ ਤੈਨੂੰ ਕੀਤਾ, ਇਹਦੀਆਂ ਰਹਿਮਤਾਂ ਦਿੱਤੀਆਂ, ਦਾਤਾਂ ਦਿੱਤੀਆਂ, ਹਰ ਗੱਲ ਤੇ ਕਹੀ ਜਾਣਾ ਪਰਮਾਤਮਾ ਚੰਗਾ ਨੀ ਕਰਦਾ, ਸਿਮਰਨ ਭਜਨ ਬੰਦਗੀ ਕਰਨ ਵਾਲੇ ਕਦੀ ਵੀ ਪਿਆਰੇ ਨੂੰ ਇਹ ਨਹੀਂ ਕਹਿੰਦੇ ਵੀ ਉਹਨੇ ਮਾੜਾ ਕੀਤਾ। ਗੁੱਸਾ ਜਿਹੜਾ ਕਾਹਦਾ, ਸ਼ਿਕਵੇ ਕਾਹਦੇ, ਸ਼ਿਕਾਇਤਾਂ ਕਾਹਦੀਆਂ। ਪ੍ਰੋਫੈਸਰ ਪੂਰਨ ਸਿੰਘ ਉਹਨਾਂ ਦਾ ਜੀਵਨ ਲਿਖਿਆ, ਡਾਕਟਰ ਕਿਰਪਾਲ ਸਿੰਘ ਕਸੂਲ ਉਹਨਾਂ ਨੇ, ਰਾਜ ਹੰਸ, ਉਹਦੇ ਵਿੱਚ ਇੱਕ ਉਹਨਾਂ ਗੱਲ ਬੜੇ ਕਮਾਲ ਦੀ ਕਹੀ ਹੈ। ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਉਹਨਾਂ ਦੀ ਜੀਵਨੀ ਵਿੱਚ ਉਹਨਾਂ ਕੋਟ ਕੀਤੀ, ਇਹਨਾਂ ਨੇ ਦੋ ਈਸਾਈ ਮਿਸ਼ਨਰੀ ਔਰਤਾਂ ਨੇ, ਪ੍ਰਚਾਰ ਕਰਨ ਵਾਲੀਆਂ ਬੀਬੀਆਂ ਨੇ ਕ੍ਰਾਈਸਟ, ਔਰ ਦੋਨੋਂ ਜਿਹੜੀਆਂ ਨੇ ਕਈ ਸਾਲਾਂ ਤੋਂ ਬਾਅਦ, ਤਕਰੀਬਨ ਕਾਫੀ ਲੰਬੇਰੇ ਸਮੇਂ ਤੋਂ ਬਾਅਦ ਪ੍ਰਚਾਰ ਕਰਕੇ ਵਾਪਸ ਆਈਆਂ ਨੇ। ਧਿਆਨ ਦਿਆ ਜੀ, ਜਦੋਂ ਵਾਪਸ ਆਈਆਂ ਇਕੱਠੀਆਂ ਮਿਲੀਆਂ ਤੇ ਇੱਕ ਨੇ ਸ਼ਬਦ ਕਹਿ ਦਿੱਤਾ, ਕਹਿਣ ਲੱਗੀ ਕਿ ਜਦੋਂ ਹਜ਼ਰਤ ਈਸਾ ਜੀ ਕ੍ਰਾਈਸਟ ਆਉਣਗੇ ਤੇ ਅਸੀਂ ਆਉਂਦਿਆਂ ਸਾਰੇ ਉਲਾਮੇ ਦੇਣੇ ਨੇ ਕਿ ਦੇਖੋ ਜੀ ਅਸੀਂ ਜਦੋਂ ਪ੍ਰਚਾਰ ਤੁਹਾਡਾ ਕਰਨਗੇ, ਲੋਕਾਂ ਸਾਨੂੰ ਆਹ ਕੁਛ ਕਿਹਾ, ਆਹ ਕਿਹਾ, ਬੁਰਾ ਕਿਹਾ, ਮਾੜਾ ਕਿਹਾ। ਕਹਿਣ ਲੱਗੇ ਦੂਜੀ ਜਿਹੜੀ ਸੀ ਉਹ ਇੰਨੀ ਅੰਦਰੋਂ ਟਿੱਕੀ ਸੀ, ਕਹਿਣ ਲੱਗੀ ਚੁੱਪ, ਅੱਗੇ ਨਾ ਬੋਲੀ। ਉਹ ਆਖਦੀ ਕਿਉਂ? ਕਹਿਣ ਲੱਗੀ ਦੇਖ, ਇੱਕ ਪਾਸੇ ਅਸੀਂ ਕਹਿੰਦੇ ਪਏ ਆ ਕਿ ਈਸਾ ਜੀ ਦੁਨੀਆਂ ਦਾ ਦੁੱਖ ਕੱਟਣ ਲਈ ਆਏ ਨੇ, ਤੇ ਕਹਿਣ ਲੱਗੇ ਜਿੱਦਣ ਸਾਰੀ ਦੁਨੀਆਂ ਦਾ ਦੁੱਖ ਝੋਲੀ ਵਿੱਚ ਪਾ ਕੇ ਦੁੱਖ ਕੱਟ ਕੇ ਸਾਡੇ ਕੋਲ ਘਰ ਆਉਣਗੇ, ਆਉਂਦਿਆਂ ਸਾਰ ਜੇ ਅਸੀਂ ਉਲਾਮੀ ਦੇਣ ਲੱਗ ਪਏ ਤੇ ਉਹ ਕੀ ਸੋਚਣਗੇ। ਕਹਿਣ ਲੱਗੀ ਉਲਾਮਾ ਨਹੀਂ ਦੇਣਾ, ਉਹਦੀ ਰਜ਼ਾ ਨੂੰ ਮੰਨੀਏ। ਅਸੀਂ ਕੀ ਕਰਨੇ ਆ, ਸਾਰੀ ਜ਼ਿੰਦਗੀ ਰੋਂਦਿਆਂ ਨਿਕਲ ਜਾਂਦੀ ਹੈ, ਉਲਾਮੇ ਦਿੰਦਿਆਂ ਨਿਕਲ ਜਾਂਦੀ ਹੈ। ਤੇ ਬੰਦਾ ਉਲਾਮਾ, ਰੱਬ ਨੇ ਦੇਖੋ ਰਹਿਮਤਾਂ ਇੰਨੀਆਂ ਦਿੱਤੀਆਂ ਨੇ ਕਿ ਜਿਹੜੀ ਚੀਜ਼ ਨਹੀਂ ਮਿਲੀ ਨਾ ਉਹਦੇ ਲਈ ਤਾਂ ਸਿਰ ਉੱਤੇ ਬਾਹਰ ਆ ਕੇ ਰੋਵਾਂਗੇ, ਤੇ ਜਿਹੜਾ ਮਿਲਿਆ ਉਹਦਾ ਸ਼ੁਕਰ ਕੋਈ ਨੀ। ਉਹ ਆਪੋ ਆਪਣੀ ਬਿਰਤੀ ਹੈ ਨਾ। ਹੁਣ ਇੱਕ ਪਾਣੀ ਦਾ ਅੱਧਾ ਗਲਾਸ ਹੈ, ਅੱਧੇ ਗਲਾਸ ਵਿੱਚ ਪਾਣੀ ਹੈ, ਤੇ ਜਿਹੜਾ ਸ਼ੁਕਰ ਆ ਉਹਨੇ ਇਹ ਗੱਲ ਕਹਿਣੀ ਹੈ, ਦੇਖੋ ਜੀ ਮੈਂ ਕੀ ਕਰਾਂ, ਅੱਧਾ ਗਲਾਸ ਪਾਣੀ ਦਾ ਭਰਿਆ ਹੋਣਾ ਚਾਹੀਦਾ ਸੀ। ਤੇ ਸ਼ੁਕਰ ਕਰਨ ਵਾਲਾ ਕਹਿੰਦਾ ਜੇ ਰੱਬਾ ਇਹ ਵੀ ਨਾ ਹੁੰਦਾ ਤੇ ਫਿਰ ਕੀ ਕਰਦਾ। ਉਹਨੇ ਅੱਧੇ ਨੂੰ ਹੀ ਪ੍ਰਵਾਨ ਕਰ ਦੇ, ਆਪੇ ਸਾਰੀ ਕਾਰ ਆਂਦਾ ਹੈ, ਆਪੇ ਬਹੁ ਰੰਗੀ। ਉਹ ਪਿਆਰਿਆ ਉਲਾਮੇ ਦਾ ਦਈ ਜੋਤਿ ਭਾਗ ਹੈ, ਨਾਨਕਾ ਸਾਰੀ ਗੱਲ ਚੰਗੀ। ਬਾਬੇ ਫਰੀਦ ਨੂੰ ਇੱਕ ਗੱਲ ਕਹੀ ਸੀ ਦਰਿਆ ਨੇ, ਮੈਂ ਕਹਿੰਦਾ ਅਸਲ ਵਿੱਚ ਉਹ ਦਰਿਆ ਨੇ ਕੀ ਕਿ ਬਾਬੇ ਫਰੀਦ ਨੇ ਲੋਕਾਂ ਨੂੰ ਸਮਝਾਇਆ ਜੋ ਰੱਬ ਕਰਦਾ ਉਹ ਚੰਗਾ ਹੁੰਦਾ ਹੈ। ਦੇਖੋ ਉੱਥੇ ਅਸੀਂ ਜਦੋਂ ਸਾਹਿਬ ਦੇ ਬਚਨ ਪੜ੍ਹਨੇ ਆ ਨਾ, ਬਾਬਾ ਜੀ ਦੇ ਦਰਿਆ ਚੜਿਆ ਤੇ ਇੱਕੋ ਦਮ ਕਿਨਾਰੇ ਨੂੰ ਤੋੜ ਕੇ ਪਿੰਡ ਵਾਲੇ ਪਾਸੇ ਨੂੰ ਚੱਲਿਆ। ਸਲੋਕ ਹੈ ਵੈਸੇ ਬਾਬਾ ਜੀ ਦਾ। ਤੇ ਜਦੋਂ ਉਸ ਦਰਿਆ ਨੇ ਮਾਰ ਸ਼ੁਰੂ ਕੀਤੀ ਪਾਣੀ ਨੇ, ਤੇ ਪਿੰਡ ਦੇ ਲੋਕਾਂ ਨੇ ਕਿਹਾ ਆਖਿਰ ਫਰੀਦ ਪੁੱਗੇ ਕੋਈ ਫਕੀਰ ਨੇ, ਇਹਨਾਂ ਨੂੰ ਕੌਖਾ ਦਰਿਆ ਨੂੰ ਕਹਿਣ ਵੀ ਤੂੰ ਪਛਾਣ ਜਾ। ਕਹਿੰਦੇ ਉਸ ਵੇਲੇ ਬਾਬਾ ਫਰੀਦ ਜੀ ਗਏ ਤੇ ਦਰਿਆ ਮਾਰੇ ਤੇ ਛਾਲਾਂ, ਤੇ ਉਹਨੇ ਗੱਲ ਕਹੀ ਕੰਦੀ ਵੈ ਨਾ ਢਾਏ ਕਹੋ ਕਿ ਲੇਖਾ ਦੇਵਣਾ। ਕਹਿਣ ਲੱਗੇ ਤੂੰ ਆ ਜਿਹੜੇ ਕਿਨਾਰੇ ਛਲਕ ਛਲਕ ਕੇ ਬਾਹਰ ਡਿੱਗਣਾ ਪਿਆ, ਕਿਨਾਰਿਆਂ ਨੂੰ ਢਾਣਾ ਪਿਆ, ਤੈਨੂੰ ਲੇਖਾ ਦੇਣਾ ਪੈਣਾ। ਕੰਦੀ ਵੈਨ ਨਾ ਢਾਏ ਕੌਪੀ ਲੇਖਾ ਦੇਵਣਾ। ਅੱਗੋ ਦਰਿਆ ਕਹਿੰਦਾ ਚਿੱਤਰ ਰੱਬ ਰਜ਼ਾਏ ਵੈਣ ਤੰਦਾਉ ਗੌ ਕਰੇ। ਬਾਬਾ ਤੂੰ ਤਾਂ ਰਜ਼ਾ ਨੂੰ ਸਮਝਣ ਵਾਲਾ ਹੈ, ਮੇਰੇ ਆਪਣੇ ਹੱਥ ਵਿੱਚ ਕੁਝ ਨਹੀਂ, ਜਿੱਧਰ ਮੈਨੂੰ ਲਈ ਜਾਂਦਾ ਮੈਂ ਉੱਧਰ ਹੀ ਤੁਰੀ ਜਾਣਾ। ਜੋ ਪ੍ਰਮਾਤਮਾ ਕਰਦਾ ਨਾ ਉਹਦੇ ਵੀ ਸੁੱਖ ਹੈ। ਤੇ ਸੱਚ ਜਾਣੋ ਜਿਹੜੇ ਸਮਰਪਿਤ ਹੋ ਕੇ ਰਜ਼ਾ ਦੀ ਜ਼ਿੰਦਗੀ ਜੀਣ ਲੱਗ ਪੈਂਦੇ ਨੇ, ਉਹਨਾਂ ਨੂੰ ਕਦੀ ਵੀ ਨੀ ਲੱਗਦਾ ਪ੍ਰਮਾਤਮਾ ਨੇ ਕਦੀ ਕੁਝ ਮਾੜਾ ਕੀਤਾ ਹੈ। ਅਸਲ ਵਿੱਚ ਆਪਣੇ ਮਨ ਖਿੰਡੇ ਹੁੰਦੇ ਨੇ, ਆਪਣਾ ਅੰਦਰ ਹੁੰਦਾ ਦੁਖੀ, ਅੱਕੇ ਹੁੰਦੇ ਆ ਔਲਾਦ ਦੇ, ਅੱਕੇ ਹੁੰਦੇ ਆ ਪਰਿਵਾਰ ਦੇ, ਅੱਕੇ ਹੁੰਦੇ ਆ ਮਿੱਤਰਾਂ ਦੋਸਤਾਂ ਦੇ। ਹੋਰ ਕਿਸੇ ਤੇ ਗੁੱਸਾ ਨੀ ਚੜਦਾ, ਗੁਰੂ ਦੇ ਸਾਹਮਣੇ ਖਲੋ ਕੇ ਆਕੜ ਜਾਓ। ਨਹੀਂ, ਸਾਹਿਬ ਕਹਿੰਦੇ ਨੇ ਨਹੀਂ, ਹੁਕਮ ਵਿੱਚ ਰਹਿਣ ਵਾਲਾ, ਰਜ਼ਾ ਨੂੰ ਮੰਨਣ ਵਾਲਾ, ਉਹ ਕਦੀ ਨੀ ਕਹਿੰਦਾ ਤੂੰ ਮਾੜਾ ਕੀਤਾ। ਉਹ ਤਾਂ ਚਾਰੇ ਪੁੱਤਰ ਦੇ ਕੇ ਵੀ ਕਹਿੰਦਾ ਮੇਰੇ ਵਾਹਿਗੁਰੂ ਜੀ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੋ ਸੁੱਖ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।